ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਤਿਗੁਰੂ ਲਈ ਸ਼ਬਦ ਪਾਤਸ਼ਾਹ ਵਰਤਿਆ ਹੈ ਤੇ ਕੁਦਰਤੀ ਤੌਰ ਤੇ ਜਿੱਥੇ ਸ਼ਬਦ ਪਾਤਸ਼ਾਹ ਵਰਤਿਆ ਜਾਂਦਾ ਤੇ ਉਸ ਪਾਤਸ਼ਾਹ ਦੀ ਸੰਤਾਨ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਸਾਹਿਬਜ਼ਾਦੇ ਪੁੱਤਰਾਂ ਲਈ ਸ਼ਬਦ ਸਾਹਿਬਜ਼ਾਦਾ ਵਰਤਿਆ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਗੁਰੂ ਨੇ ਪਾਤਸ਼ਾਹ ਸ਼ਬਦ ਵਰਤ ਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਇਸ ਸਿਧਾਂਤ ਨੂੰ ਇਸ ਬਾਣੀ ਨੂੰ ਮੰਨਣ ਵਾਲਾ ਕਿਸੇ ਧਰਤੀ ਤੇ ਕਿਸੇ ਖਿੱਤੇ ਵਿੱਚ ਰਹਿੰਦਾ ਹੋਵੇ ਭਾਵੇਂ ਉਹ ਕਿਸੇ ਸਲਤਨਤ ਦੇ ਅਧੀਨ ਨੇ ਪਰ ਉਹਦੇ ਅੰਦਰ ਦਾ ਦ੍ਰਿੜ ਵਿਸ਼ਵਾਸ ਜਿਹੜਾ ਉਹ ਇਹ ਹੈ ਕਿ ਉਹਦੇ ਲਈ ਸਤਿਗੁਰੂ ਤੋਂ ਉੱਤੇ ਦੁਨੀਆਂ ਦਾ ਕੋਈ ਪਾਤਸ਼ਾਹ ਜਾਂ ਬਾਦਸ਼ਾਹ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਸ਼ਬਦ ਵਰਤੇ ਨੇ, ਕਹਿਣ ਲੱਗੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਫਿਰ ਮਹਾਰਾਜ ਇਸ ਪਾਤਸ਼ਾਹ ਕੋਲ ਤੇ ਦੁਨੀਆਂ ਦੇ ਬਾਦਸ਼ਾਹ ਕੋਲ ਬੈਠਣ ਦਾ ਬੜਾ ਅੰਤਰ ਜੀ। ਜਦੋਂ ਦੁਨੀਆਂ ਦੇ ਬਾਦਸ਼ਾਹ ਕੋਲ ਕੋਈ ਬੈਠਦਾ ਉਹਦੇ ਕੋਲ ਬੈਠਿਆ ਠੀਕ ਹੈ ਚਾਰ ਬੰਦਿਆਂ ਦੀ ਖੁਸ਼ਾਮਦ ਤਾਂ ਮਿਲ ਜਾਏਗੀ ਪਰ ਰੱਬ ਦੀ ਦਰਗਾਹ ਵਿੱਚ ਸ਼ੋਭਾ ਨਹੀਂ। ਪਰ ਕਹਿੰਦੇ ਖੇਤ ਦਾਤਾ ਤੇਰੇ ਕੋਲ ਬੈਠਣ ਦਾ ਇੰਨਾ ਕੁ ਆਨੰਦ ਹੈ ਇੱਥੇ ਵੀ ਪੂਰਨ ਟਿਕਾ ਮਿਲਦਾ ਹੈ ਤੇ ਸੱਚੇ ਪਾਤਸ਼ਾਹ ਤੇਰੇ ਕੋਲ ਬਹਿਣ ਵਾਲਾ ਪ੍ਰਭੂ ਦੀ ਦਰਗਾਹ ਵਿੱਚ ਵੀ ਸਤਿਕਾਰਿਆ ਜਾਂਦਾ ਹੈ ਪਰ ਦੁਨੀਆਂ ਦੇ ਪਾਤਸ਼ਾਹ ਬਾਦਸ਼ਾਹ ਕੋਲ ਬੈਠਣ ਵਾਲਾ ਨਹੀਂ। ਜਦੋਂ ਆਪਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸ਼ਾ। ਸਾਹਿਬ ਨੇ ਪਰਮੇਸ਼ਵਰ ਲਈ ਵੀ ਸ਼ਬਦ ਵਰਤੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਇਹ ਸ਼ਬਦ ਬੜੀ ਵਾਰੀ ਵਰਤੇ ਨੇ। ਇੱਕ ਸ਼ਬਦ ਵਰਤੇ ਹੈ ਹਜ਼ੂਰ ਨੇ ਕਿਰਪਾ ਕੀਤੀ ਹੈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹਿਬ ਜਪਜੀ ਸਾਹਿਬ ਦਾ ਨਾਨਕ ਰਹਿਣ ਰਜ਼ਾਈ। ਕਹਿੰਦੇ ਨੇ ਐਵੇਂ ਕਿਤੇ ਭੁਲੇਖੇ ਵਿੱਚ ਨਾ ਪੈ ਜੀ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਤੇ ਪਾਤਸ਼ਾਹਾਂ ਦਾ ਉਹ ਮਾਲਕ ਹੈ ਤੇ ਤੇਰਾ ਫਰਜ਼ ਬਣਦਾ ਹੈ ਉਹਦੀ ਰਜ਼ਾ ਵਿੱਚ ਰਹੋ। ਤੇ ਸਤਿਗੁਰੂ ਨੇ ਇੱਕ ਬਖਸ਼ਿਸ਼ ਹੋਰ ਇੱਥੇ ਕੀਤੀ। ਕਹਿੰਦੇ ਨੇ ਆਮ ਪਾਤਸ਼ਾਹ ਜਿਹੜਾ ਉਹ ਆਪਣੇ ਅਹਿਲਕਾਰ ਨੂੰ ਪੁਰਾਤਨ ਸਮੇਂ ਉਹਦਾ ਰੁਤਬਾ ਜੇ ਵਜ਼ੀਰ ਹੈ ਤੇ ਵਜ਼ੀਰ ਦੇ ਪੁੱਤਰ ਨੇ ਅੱਗੋਂ ਵਜ਼ੀਰ ਹੀ ਬਣਨਾ ਸੀ। ਇਹ ਗੱਲ ਵੱਖਰੀ ਕੋਈ ਮਾਰ ਕੱਟ ਕਰਕੇ ਕੋਈ ਧੋਖਾ ਦੇ ਕੇ ਛਲ ਫਰੇਬ ਨਾਲ ਪਾਤਸ਼ਾਹ ਦੇ ਤਖ਼ਤ ਤੇ ਚਲਾ ਜਾਏ ਪਰ ਸਾਹਿਬ ਕਹਿੰਦੇ ਇਹ ਉਹ ਪਾਤਸ਼ਾਹ ਹੈ ਜਿਹਦੇ ਚਰਨਾਂ ਵਿੱਚ ਬੈਠ ਕੇ ਅੰਦਰੋਂ ਟੇਕ ਕੇ ਜਦੋਂ ਕੋਈ ਬੰਦਗੀ ਕਰਦਾ ਹੈ ਤੇ ਇਹ ਪਾਤਸ਼ਾਹ ਉਸ ਸਿੱਖ ਨੂੰ ਉਸ ਮਨੁੱਖ ਨੂੰ ਆਪਣੀ ਪਦਵੀ ਦੇ ਕੇ ਪਾਤਸ਼ਾਹ ਬਣਾ ਦਿੰਦਾ। ਤਾਂ ਕਿ ਉਹ ਇੱਕ ਪਾਸੇ ਸਾਹਿਬ ਕਹਿੰਦੇ ਨੇ ਕਿ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਤੇ ਫਿਰ ਕਹਿੰਦੇ ਦਾਤਾ ਅਰੰਭ ਵਿੱਚ ਇਸ ਤੋਂ ਪਹਿਲਾਂ ਕਿ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਨੂੰ ਵੀ ਪਦਵੀ ਮਿਲ ਜਾਂਦੀ। ਖੈਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਲਈ ਸ਼ਬਦ ਵਰਤੇ ਹੈ ਪਾਤਸ਼ਾਹ ਤੇ ਜਦੋਂ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹੇ ਤੇ ਉਹਨਾਂ ਨੇ ਕਿਰਪਾ ਭਰਿਆ ਇੱਕ ਬਚਨ ਕਿਹਾ। ਉਹ ਕਹਿੰਦੇ ਨੇ ਦੁਨੀਆਂ ਦੇ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਤੇਰੇ ਵਿੱਚ ਬੜਾ ਅੰਤਰ ਹੈ। ਦੁਨੀਆਂ ਦੇ ਬਾਦਸ਼ਾਹ ਜਿਹੜੇ ਨੇ ਉਹਨਾਂ ਦੇ ਦਰ ਤੇ ਜਦੋਂ ਕੋਈ ਜਾ ਕੇ ਫਰਿਆਦ ਕਰਦਾ ਤੇ ਉਸ ਫਰਿਆਦ ਨੂੰ ਸੁਣ ਕੇ ਉਹਦਾ ਮਸਲਾ ਹੱਲ ਕਰਨ ਦੇ ਲਈ ਕੁਝ ਦਿਨ ਲੱਗਦੇ ਨੇ। ਕਹਿੰਦੇ ਨੇ ਖੇਤ ਦਾਤਾਰ ਤੇਰਾ ਦਰਬਾਰ ਇਹਨੂੰ ਸੱਚਖੰਡ ਕਿਹਾ ਜਾਂਦਾ ਤੇ ਤੁਸੀਂ ਕਿਰਪਾ ਕਰਕੇ ਆਪਣੇ ਮੁਖ ਦੇ ਝਰੋਖੇ ਵਿੱਚੋਂ ਜਦੋਂ ਰਸਨਾ ਰੂਪੀ ਬਾਰੀ ਖੋਲਦੇ ਹੋ ਨਾ ਤੇ ਤੈਨੂੰ ਬੋਲਣਾ ਜਦੋਂ ਮੇਰੇ ਦਾਤਾ ਉਦੋਂ ਅੰਮ੍ਰਿਤ ਦੀ ਝੜੀ ਲੱਗਦੀ ਏ ਤੇ ਤੇਰੇ ਨੇਤਰ ਜਦੋਂ ਖੁੱਲਦੇ ਨੇ ਤੇ ਜਿੱਥੋਂ ਤੱਕ ਤੇਰੇ ਨਜ਼ਰਾਂ ਨੇਤਰਾਂ ਵਿੱਚੋਂ ਰਹਿਮਤ ਵਿਖਰਦੀ ਏ ਤੇ ਦਾਤਾਰ ਜਿਤਨੀ ਲੁਕਾਈ ਤੇਰੀ ਨਜ਼ਰ ਥੱਲੇ ਆ ਜਾਏ ਉਹਨੂੰ ਤੂੰ ਭਵਜਲ ਤੋਂ ਪਾਰ ਕਰਨ ਦੀ ਸਮਰੱਥਾ ਰੱਖ। ਸਹਿਬ ਭਾਈ ਗੁਰਦਾਸ ਨੇ ਬਚਨ ਕਹਿ ਕਹਿਣ ਲੱਗੇ ਕਿ ਸਤਿਗੁਰ ਸੱਚਾ ਪਾਤਸ਼ਾਹ 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 ਜੁਆਰੀ ਸਾਧ ਸੰਗਤ ਸੱਚ ਖੰਡ ਹੈ ਆਏ ਝਰੋਖ ਹੈ ਖੁੱਲ ਹੈ ਬਾਰੀ ਅਮਿਓ ਕਿਰਨ ਨਿਝਰ ਚਰੇ ਅਨਦ ਨਾਦ ਵਾਇਨ ਦਰਬਾਰੀ ਪਾਤਸ਼ਾਹ ਦੀ ਮਦਦ ਸਹਿ ਪਿਰਨ ਪਿਆਲਾ ਪੀਵਨ ਭਾਰੀ। ਪਰ ਦਾਤਾ ਜਦੋਂ ਤੂੰ ਕਿਰਪਾ ਕਰਕੇ ਨਾਮ ਦੀ ਇੱਕ ਬੂੰਦ ਕਿਸੇ ਨੂੰ ਦੇ ਦੇ ਕਿ ਸਾਕੀ ਹੋਏ ਪਿਲਾਵਣਾ ਉਸ ਪਿਆਲੇ ਖਰੀ ਖੁਮਾਰੀ, ਤੇਰੇ ਪਿਆਲੇ ਦੀ ਇੱਕ ਬੂੰਦ ਕਿਸੇ ਨੂੰ ਮਿਲ ਜਾਏ ਤੇ ਉਹ ਆਈ ਹੋਈ ਮਸਤਾਨੀ ਅਵਸਥਾ, ਉਹ ਰਹਿਮਤ ਜਿਹੜੀ ਇਹ ਦਾਤਾ ਫਿਰ ਕਦੀ ਖਤਮ ਨਹੀਂ ਹੁੰਦੀ। ਕਹਿਣ ਤੋਂ ਮੁਰਾਦ ਗੁਰੂ ਲਈ ਸ਼ਬਦ ਵਰਤਿਆ ਪਾਤਸ਼ਾਹ, ਤੇ ਗੁਰੂ ਦੇ ਪੁੱਤਰਾਂ ਲਈ ਸ਼ਬਦ ਵਰਤਿਆ ਸਾਹਿਬਜ਼ਾਦੇ। ਤੇ ਮੈਂ ਅਰਜ਼ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਗੁਰੂ ਸੰਤਾਨ ਦਾ ਜ਼ਿਕਰ ਆਪ ਨਾਲ ਕਰਨਾ, ਕੇਵਲ ਚਾਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨਹੀਂ, ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਹਾਂ। ਤੇ ਦਾਤਾਰ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਗੁਰੂ ਪੁੱਤਰਾਂ ਦਾ ਜ਼ਿਕਰ ਹੁੰਦਾ ਹੈ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਉਹਨਾਂ ਦੇ ਘਰ ਅੰਦਰ ਉਸ ਪਰਮੇਸ਼ਵਰ ਉਸ ਮਾਲਕ ਦੀ ਦਇਆ ਨਾਲ ਦੋ ਪੁੱਤਰ ਪੈਦਾ ਹੋਏ, ਵੱਡੇ ਬਾਬਾ ਸ੍ਰੀ ਚੰਦ ਜੀ ਨੇ, ਛੋਟੇ ਬਾਬਾ ਲਖਮੀ ਦਾਸ ਜੀ। ਇੱਕ ਅਰਜ਼ ਆਰੰਭ ਵਿੱਚ ਕਰਦਿਆਂ, ਇਹਨੂੰ ਨਿੰਦਿਆ ਨਾ ਸਮਝਿਓ, ਹਾਂ ਸਾਡਾ ਫਰਜ਼ ਹੈ ਅਸੀਂ ਉਹਨਾਂ ਦਾ ਅਦਬ ਸਤਿਕਾਰ ਕਰਨੇ ਆ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ, ਬਾਬਾ ਸ੍ਰੀ ਚੰਦ ਜੀ ਵੱਡੇ ਨੇ, ਬਾਬਾ ਲਖਮੀ ਦਾਸ ਜੀ ਛੋਟੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਪੁੱਤਰ ਵੀ ਕੋਲ ਨੇ ਤੇ ਭਾਈ ਲਹਿਣਾ ਵੀ ਕੋਲ ਹੈ, ਪਰ ਹਕੀਕਤ ਇਹ ਵੇ ਕਿ ਸੱਤੇ ਬਲਵੰਡ ਨੇ ਇੱਕ ਬਚਨ ਕਿਹਾ ਜਿੱਥੇ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਲਹਿਣੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪਣਾ ਚੇਲੇ ਤੋਂ ਗੁਰੂ ਬਣਾ ਦਿੱਤਾ ਹੈ। ਉੱਥੇ ਉਹਨਾਂ ਇੱਕ ਬਚਨ ਕਿਹਾ, ਦੋ ਪੰਕਤੀਆਂ ਉਹਨਾਂ ਦੀ ਚੇਤੇ ਰੱਖਿਓ। ਕਹਿਣ ਲੱਗੇ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਕੋਈ ਬਚਨ ਕਹਿੰਦੇ ਨਹੀਂ ਤੇ ਉਹ ਕਦੀ ਵੀ ਬਾਬੇ ਦੇ ਕੀਤੇ ਹੋਏ ਬਚਨ ਤੇ ਸ਼ੱਕ ਨਹੀਂ ਕਰਦਾ, ਉਹਨੂੰ ਰੱਬੀ ਫੁਰਮਾਨ ਸਮਝ ਕੇ ਸੱਚ ਕਰਕੇ ਜਾਣਦਾ ਹੈ। ਤੇ ਕਹਿੰਦੇ ਇਸ ਦੇ ਉਲਟ ਜਿਹੜੇ ਗੁਰੂ ਕੇ ਪੁੱਤਰ ਨੇ, ਜਦੋਂ ਗੁਰੂ ਬਚਨ ਕਰਦਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਤੱਕਦੇ ਨੇ, ਲਹਿਣਾ ਸਨਮੁਖ ਹੋ ਕੇ ਮੱਥਾ ਟੇਕ ਕੇ ਬਚਨ ਕਮਾਨ ਤੁਰ ਪੈਂਦਾ ਹੈ ਤੇ ਪੁੱਤਰ ਮੋਢਾ ਮਾਰ ਕੇ ਗੁਰੂ ਦੀ ਕੀਤੀ ਗੱਲ ਦਾ ਮਜ਼ਾਕ ਉਡਾ ਦਿੰਦੇ। ਆਉਣਾ ਚਾਹਾਂ ਸਾਹਿਬਜ਼ਾਦਿਆਂ ਤੱਕ, ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੱਚ ਜੇ ਗੁਰ ਫੁਰਮਾਇਆ ਕਿਉਂ ਇਦੋਂ ਬੋਲੋ ਹਟੀਐ ਸਤਾ ਬਲਵੰਡ ਜੀ। ਇਹਦੇ ਅਰਥ ਨੇ ਸੱਚ ਜੇ ਗੁਰ ਫੁਰਮਾਇਆ, ਭਾਈ ਲਹਿਣਾ ਜੀ ਕਹਿੰਦੇ ਨੇ ਜੋ ਮੇਰੇ ਗੁਰੂ ਨੇ ਫੁਰਮਾ ਦਿੱਤਾ ਉਹ ਝੂਠ ਨਹੀਂ ਉਹ ਸੱਚ ਹੈ, ਜੇ ਕਹਿ ਦਿੱਤਾ ਅੱਧੀ ਰਾਤ ਨੂੰ ਲਹਿਣਿਆ ਕੱਪੜੇ ਮੇਰੇ ਮੈਲੇ ਨੇ ਧੋਣੇ ਨੀ, ਸਵੇਰੇ ਧਰਮਸ਼ਾਲਾ ਵਿੱਚ ਬਹਿਣਾ, ਤੇ ਉਸ ਵਕਤ ਹੁੰਦਾ ਕੀ ਇਹ ਪੁੱਤਰ ਜਿਹੜੇ ਨੇ ਪਹਿਲਾਂ ਇਹਨਾਂ ਨੂੰ ਕਿਹਾ ਜਾਂਦਾ ਹੈ। ਸ਼ਬਦ ਉਹ ਵਰਦੇ ਨੇ, ਬਾਪੂ ਦੋ ਘੜੀਆਂ ਰਾਤ ਤਾਂ ਚੈਨ ਨਾਲ ਪੈ ਜਾਇਆ ਕਰੋ, ਆਹ ਵੇਰਾ ਤੂੰ ਕੱਪੜੇ ਧੋਂਦਾ। ਉੱਥੇ ਜਦੋਂ ਆਵਾਜ਼ ਦਿੰਦੇ ਨੇ ਲਹਿਣਿਆ ਸਵੇਰੇ ਧਰਮਸ਼ਾਲਾ ਵਿੱਚ ਬੈਠਣਾ, ਕੱਪੜੇ ਮੈਲੇ ਨੇ, ਤੇ ਉੱਠ ਕੇ ਕਹਿੰਦੇ ਨੇ ਦਾਤਾਰ ਜੀ ਲਿਆਓ ਬਸਤਰ। ਕੱਪੜੇ ਚੋਕੇ ਰਾਵੀ ਤੇ ਜਾਂਦੇ ਨੇ, ਰਾਤ ਧੋਂਦੇ ਨੇ ਤੇ ਸੁਕਾ ਕੇ ਕੱਪੜੇ ਲੈ ਆਉਂਦੇ ਨੇ। ਪੁੱਛਿਆ ਲੈਣਿਆ ਧੁੱਪ ਨਿਕਲੀ ਸੀ? ਕਹਿਣ ਲੱਗੇ ਮੈਨੂੰ ਇੰਨਾ ਪਤਾ ਨਹੀਂ, ਪਰ ਤੁਸੀਂ ਹੁਕਮ ਕੀਤਾ, ਮੈਂ ਸਿੱਖ ਸਾਂ, ਤੇਰਾ ਬਚਨ ਸੱਚ ਸੀ, ਤੂੰ ਰਾਤ ਨੂੰ ਹੀ ਕੱਪੜੇ ਸੁਕਾ ਸਕਦਾ। ਹੁਣ ਤੱਕ ਉਹ ਸੱਚ ਜੇ ਗੁਰੂ ਫੁਰਮਾਇਆ, ਜੋ ਗੁਰੂ ਨੇ ਕਹਿ ਦਿੱਤਾ ਉਹਦੇ ਤੇ ਸ਼ੱਕ ਨਹੀਂ, ਕਦੇ ਤੱਕ ਨਹੀਂ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਵਾਜ਼ ਦਿੰਦੇ ਪਏ ਨੇ ਸ੍ਰੀ ਚੰਦ ਲਖਮੀ ਦਾਸ ਬੇਟਾ, ਕਿਆ ਧਰਮਸ਼ਾਲਾ ਵਿੱਚ ਮਰੀ ਹੋਈ ਚੂਹੀਏ ਇਹਨੂੰ ਚੁੱਕੇ ਬਾਹਰ ਸੱਚੋ, ਸਵੇਰੇ ਸੰਗਤ ਨਹੀਂ ਆਉਣੀ। ਤੇ ਅੱਗੋਂ ਉੱਤਰ ਹੁੰਦਾ, ਬਾਪੂ ਜੀ ਪਿਤਾ ਜੀ ਅਸੀਂ ਤੇਰੀ ਸੰਤਾਨ ਹਾਂ, ਅਸੀਂ ਆਪਣੇ ਹੱਥਾਂ ਨਾਲ ਮਰੀ ਹੋਈ ਚੂਹੀ ਨੂੰ ਬਾਹਰ ਸੱਟੀਏ। ਤੇ ਕੋਲ ਖਲੋਤੇ ਨੂੰ ਕਹਿੰਦੇ ਨੇ ਲੈਣਿਆ ਸਵੇਰੇ ਗੁਰੂ ਕੀ ਸੰਗਤ ਆਉਣੀ, ਸੱਤ ਬਚਨ ਉਸੇ ਵਕਤ ਮਰੀ ਹੋਈ ਚੂਹੀ ਨੂੰ ਚੁੱਕੇ ਬਾਹਰ ਪੈ ਸੜਦੇ ਨੇ, ਸੱਚ ਜੇ ਗੁਰ ਫੁਰਮਾਇਆ, ਜੋ ਗੁਰੂ ਨੇ ਕਿਹਾ ਸੱਚ। ਅੱਜ ਇਸ਼ਨਾਨ ਕਰਨ ਗਏ ਨੇ, ਪੋਹ ਦੀ ਕਕਰੀਲੀ ਰਾਹ ਤੇ ਰਾਵੀ ਦਾ ਖੰਡ ਹੈ। ਇੱਥੇ ਕਹਿੰਦੇ ਨੇ ਅਜਿੱਤਾ ਰੰਧਾਵਾ ਤੇ ਦੋ ਸਿੱਖ ਹੋਰ ਨਾਲ ਸਨ, ਸਤਿਗੁਰੂ ਦਸਤਰ ਉਤਾਰ ਕੇ ਜਦੋਂ ਰਾਵੀ ਵਿੱਚ ਪ੍ਰਵੇਸ਼ ਕਰਦੇ ਨੇ ਤੇ ਉਸੇ ਵੇਲੇ ਅਸਮਾਨ ਤੋਂ ਬੱਦਲ ਗਰਜਦਾ, ਮੀਂਹ ਪੈਂਦਾ, ਮੀਂਹ ਦੇ ਨਾਲ ਗੜੇ ਪਏ ਨੇ, ਸਾਰੇ ਛੱਡ ਕੇ ਚਲੇ ਗਏ ਤੇ ਕੇਵਲ ਭਾਈ ਲਹਿਣਾ ਜੀ ਉਸ ਗੜਿਆਂ ਵਿੱਚ ਵੀ ਮੀਂਹ ਵਿੱਚ ਵੀ ਕਕਰੀਲੀ ਰਾਤ ਵਿੱਚ ਵੀ ਕਿਨਾਰੇ ਤੇ ਖਲੋਤੇ ਰਹੇ, ਕੱਪੜੇ ਹੱਥ ਵਿੱਚ ਪਕੜੇ ਨੇ। ਸਾਹਿਬ ਬਾਹਰ ਨਿਕਲ ਕੇ ਕਹਿੰਦੇ ਨੇ ਲੈਣਿਆ ਆ ਸਾਰੇ ਚਲੇ ਗਏ, ਕੀ ਆ ਗੜੇ ਪੈਂਦੇ? ਮੀਂਹ ਪੈਂਦਾ ਠੰਡੀ ਹਵਾ ਤੇਰੀਆਂ ਹੱਡੀਆਂ ਨੂੰ ਚੀਰਦੀ ਨਹੀਂ। ਕਹਿੰਦੇ ਨੇ ਦਾਤਾ ਕਰਾਂ ਕੀ, ਚਿੱਤ ਨਹੀਂ ਸੀ ਕਰਦਾ ਕਿ ਤੇਰੇ ਵੱਲੋਂ ਮੂੰਹ ਫੇਰ ਕੇ ਪਿਛਾਂ ਘਰ ਨੂੰ ਜਾ। ਖਲੋਤੇ ਰਹਿ, ਕੱਪੜੇ ਰੱਖੇ ਸਾਰੀ ਰਾਤ। ਸਹਿਜ ਸੱਚੇ ਪਾਤਸ਼ਾਹ ਜੀ ਦੇ ਹਰ ਹੁਕਮ ਨੂੰ ਭਾਈ ਲੈਣੇ ਨੇ ਸੱਚ ਕਰਕੇ ਜਾਣੇ। ਹਜ਼ੂਰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟ ਗਏ, ਗੁਰੂ ਦੇ ਬੋਲ ਤੋਂ ਮੈਂ ਕਿਉਂ ਪਿੱਛੇ ਹਟਾਂ। ਪਰ ਕਹਿਣ ਲੱਗੇ ਪਰ ਇਸ ਦੇ ਉਲਟ, ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟ ਗਏ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕਾਨੂੰ ਰੱਟ ਗਏ। ਕਹਿੰਦੇ ਨੇ ਪੁੱਤਰੀ ਦਾ ਅਰਥ ਪੁੱਤਰਾ ਨਹੀਂ, ਇੱਥੇ ਕਈ ਸੱਜਣੇ ਦੇ ਅਰਥ ਕਰਦੇ ਨੇ ਕਿ ਸੱਤੇ ਤੇ ਬਲਵੰਡ ਦੀ ਜਿਹੜੀ ਪੁੱਤਰੀ ਦਾ ਵਿਆਹ ਸੀ ਨਾ, ਉਹਦੇ ਕੌਲ ਨੂੰ ਨੀ ਮੰਨਿਆ ਤੇ ਤਾਂ ਉਹ ਦੁੱਖ ਪਾਉਂਦੇ ਨੇ। ਨਹੀਂ ਪਿਆਰਿਓ, ਅਰਥ ਕਰਦੇ ਆ ਕਦੀ ਵੀ ਖੇਰਾ ਫੇਰੀ ਨਹੀਂ। ਵੈਸੇ ਤਾਂ ਸਮਰੱਥ ਗੁਰੂ ਜਾਣਦੇ, ਜਦੋਂ ਅਸੀਂ ਪ੍ਰਕਰਨ ਪੜ੍ਹਨੇ ਪਏ ਆ ਤੇ ਪ੍ਰਕਰਨ ਵਿੱਚ ਭਾਈ ਲੈਣੇ ਦਾ ਜ਼ਿਕਰ ਚੱਲ ਰਿਹਾ, ਨਾ ਕਿ ਗੁਰੂ ਅਰਜਨ ਸਾਹਿਬ ਦੇ ਵੇਲੇ ਦਾ ਜ਼ਿਕਰ ਚੱਲਦਾ। ਜਦੋਂ ਗੁਰੂ ਅਰਜਨ ਸਾਹਿਬ ਦਾ ਸਮਾਂ ਹੁੰਦਾ ਉਦੋਂ ਅੱਗੇ ਪੌੜੀ ਆਉਂਦੀ ਹੈ ਕਿ ਚਾਰੇ ਜਾਗੇ ਚੌਂ ਜੁਗੀ ਵਾਲੀ। ਪ੍ਰਕਰਨ ਤੋਂ ਉਲਟ ਨਹੀਂ ਅਰਥ ਹੋਣਗੇ। ਇੱਥੇ ਉਹਨਾਂ ਨੇ ਦੋ ਪੰਕਤੀਆਂ ਵਿੱਚ ਬਚਨ ਕਹਿ, ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹੱਟੀ ਹੈ, ਪੁੱਤਰੀ ਪੁੱਤਰਾਂ ਨੇ ਕੌਲ ਨਾ ਪਾਲਿਓ, ਬਾਪੂ ਦੇ ਹੁਕਮ ਨੂੰ ਨਹੀਂ ਮੰਨਿਆ। ਜਿਹੜਾ ਹੁਕਮ ਭਾਈ ਲਹਿਣਾ ਜੀ ਮੰਨ ਗਏ ਨੇ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਤੀਏ, ਕਰ ਪੀਰੋਂ ਦਰ ਤੇ ਤੇਰੇ ਗੁਰੂ ਪੀਰ ਸਤਿਗੁਰੂ। ਕੰਨ ਮੁਰਤੀਏ ਦਾ ਅਰਥ ਇੱਥੇ ਆ ਕੰਨ ਨਹੀਂ, ਕੰਨ ਦਾ ਅਰਥ ਮੁੱਢ ਹੈ। ਕਹਿੰਦੇ ਨੇ ਪਤਾ ਨਹੀਂ ਸਤਿਗੁਰੂ ਦੇ ਹੁਕਮ ਨੂੰ ਮੰਨ ਨਹੀਂ ਸਕੇ, ਮੋਢਾ ਮਾਰ ਕੇ ਪਰਾਂ ਨਿਕਲ ਗਿਆ। ਪਰ ਭਾਈ ਲੈਣੇ ਨੇ ਕਦੀ ਮੋਢਾ ਨਹੀਂ ਮਾਰਿਆ, ਜੋ ਗੁਰੂ ਨੇ ਕਿਹਾ ਉਹਨੂੰ ਹੁਕਮ ਕਰਕੇ ਜਾਣੇ। ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟੀਏ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਨੂੰ ਰੱਖੀਏ। ਕਹਿੰਦੇ ਨੇ ਉਹਨਾਂ ਨੇ ਹੁਕਮ ਮੰਨਿਆ ਨਹੀਂ। ਫਿਰ ਹੋਇਆ ਕਿ ਭਾਈ ਗੁਰਦਾਸ ਕਹਿੰਦੇ ਨੇ, ਗੁਰਤਾ ਗੱਦੀ ਪੁੱਤਰਾਂ ਨੂੰ ਨਹੀਂ ਭਾਈ ਲਹਿਣੇ ਨੂੰ ਦਿੱਤੀ ਗਈ। ਉੱਥੇ ਫਿਰ ਲਿਖਦੇ ਨੇ ਭਾਈ ਸਾਹਿਬ ਜੀ, ਕਹਿਣ ਲੱਗੇ, ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖਤ ਟਿਕਾਈ, ਗੁਰ ਨਾਨਕ ਹੰਦੀ ਮੋਰ ਹੱਥ। ਕਹਿਣ ਲੱਗੇ, ਗੁਰ ਅੰਗਦ ਦੀ ਦੋਈ ਫਿਰਾਈ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਭਾਈ ਲਹਿਣੇ ਦੇ ਅੰਦਰ ਆ ਗਈ, ਪੁੱਤਰ ਰਹਿ। ਹਾਂ, ਇੱਥੇ ਇੱਕ ਗੱਲ ਕਹੀਏ ਬੜੀ ਸੋਹਣੀ ਸਿੱਖ ਵਿਦਵਾਨਾਂ ਦੀ। ਕਹਿੰਦੇ ਨੇ ਹੁਣ ਇਹ ਵੀ ਪੁੱਤਰ ਨੇ ਨਾ, ਮੈਂ ਆਰੰਭ ਵਿੱਚ ਅਰਜ਼ ਕੀਤੀ, ਨਫ਼ਰਤ ਨਾ ਕਰਿਓ, ਕਿਉਂਕਿ ਅੱਗੇ ਜਾ ਕੇ ਇਹੀ ਪੁੱਤਰ ਬਾਬਾ ਸ੍ਰੀ ਚੰਦ ਜੀ ਜਿਹੜੇ ਉਦਾਸੀ ਮਤ ਦੇ ਸੰਚਾਲਕ ਨੇ, ਅੱਗੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰਾਂ ਤੇ ਆ ਕੇ ਗੱਲ ਕਰਨੀ। ਚੇਤੇ ਚ ਕਰਕੇ ਬਣਿਆ ਸੀ, ਚਾਰ ਸਾਹਿਬਜ਼ਾਦਿਆਂ ਨੂੰ ਕਿਉਂ ਇੰਨਾ ਮਾਨ ਦਿੱਤਾ ਗਿਆ, ਬਾਕੀ ਕੀ ਸਾਹਿਬਜ਼ਾਦੇ ਨਹੀਂ ਸਨ? ਹਾਂ, ਉਹਨਾਂ ਨੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਪਰ ਜਦੋਂ ਗੁਰਦਾ ਗੱਦੀ ਦਿੱਤੀ ਤੇ ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਬਚਨ ਕਿਹਾ, ਜਨਮ ਸਾਖੀਆਂ ਵਿੱਚ ਵੀ ਲਿਖਿਆ। ਕਹਿੰਦੇ ਨੇ ਪੁੱਛਿਆ ਸੀ, ਸਤਿਗੁਰੂ ਇਹ ਤੇਰਾ ਖੂਨ ਨਹੀਂ, ਇਹ ਤੇਰੇ ਪੁੱਤਰ ਨਹੀਂ, ਤੇ ਕੀ ਇਹਨਾਂ ਨੂੰ ਕਮੀ ਰਹਿ ਗਈ? ਗੱਦੀ ਤਾਂ ਭਾਈ ਲਹਿਰੇ ਨੂੰ ਮਿਲ ਗਈ। ਉੱਥੇ ਬੜਾ ਪਿਆਰਾ ਬਚਨ ਕਿਹਾ ਸੀ, ਕਹਿਣ ਲੱਗੇ, ਸਿੱਖੋ ਇਹ ਪਰਮੇਸ਼ਵਰ ਦਾ ਬਣਾਇਆ ਹੋਇਆ ਘਰ ਹੈ। ਕਹਿੰਦੇ ਇੱਥੇ ਭਾਵਨਾ ਵਾਲੇ, ਇਸ ਘਰ ਦੇ ਬੂਹੇ ਵਿੱਚ ਬਹਿਣ ਵਾਲੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਰਹਿਮਤਾਂ ਕਰਾਮਾਤਾਂ ਹੋਣਗੀਆਂ। ਇਹ ਤਾਂ ਮੇਰਾ ਖੂਨ ਨੇ, ਗੁਰੂ ਕੇ ਉਹ ਹੋਣਗੇ, ਇਹਨਾਂ ਨੂੰ ਲੋਕ ਬਾਬੇ ਕੇ ਕਹਿ ਕੇ ਸਤਿਕਾਰ ਦੇਣਗੇ, ਪਰ ਗੁਰੂ ਉਹ ਹੋਣਗੇ। ਭਾਈ ਲਹਿਣਾ ਜੀ, ਉੱਥੇ ਬਚਨ ਕਿਹਾ, ਗੁਰੂ ਕਰਕੇ ਜੇ ਹੋਏ ਸਵਾਨਾ, ਤਿੰਨਕੋ ਪੂਜੈ ਸਗਲ ਜਹਾਨ। ਪੁੱਤਰ ਕਰਤਾਰਪੁਰ ਰਹੇ ਨੇ, ਭਾਈ ਲੈਣਾ ਜੀ ਗੁਰੂ ਅੰਗਦ ਬਣੇ ਤੇ ਖਡੂਰ ਸਾਹਿਬ ਦੀ ਧਰਤੀ ਤੇ ਆਏ, ਪਰ ਪੁੱਤਰਾਂ ਨੇ ਗੁਰੂ ਘਰ ਨਾਲ ਉਹ ਮੇਲ ਨਹੀਂ ਰੱਖਿਆ। ਬਾਬਾ ਸ੍ਰੀ ਚੰਦ ਉਹ ਆਪਣੀ ਵੱਖਰੀ ਗੱਲ ਕਰਦੇ ਰਹੇ, ਪਰ ਇਤਿਹਾਸ ਨੂੰ ਪੜ੍ਹੀਏ, ਬਾਣੀ ਉਹਦੀ ਗੁਰੂ ਨਾਨਕ ਸਾਹਿਬ ਦੀ ਪੜ੍ਹਦੇ ਰਹੇ। ਉਹਨਾਂ ਕੁਝ ਆਪਣੀ ਰਚਨਾ ਵੀ ਕੀਤੀ, ਵੱਖਰਾ ਵਿਸ਼ਾ ਉਦਾਸੀ ਸੰਪਰਦਾ ਦਾ। ਗੁਰੂ ਅੰਗਦ ਸਾਹਿਬ ਖਡੂਰ ਆਏ ਨੇ, ਮੇਰੇ ਮਾਲਕ ਦੀ ਕਿਰਪਾ ਨਾਲ ਇਹਨਾਂ ਤੱਕ ਦੋ ਪੁੱਤਰ ਮਾਲਕ ਨੇ ਦਿੱਤੇ ਨੇ ਤੇ ਦੋ ਧੀਆਂ ਨੇ। ਦੋ ਪੁੱਤਰ ਨੇ, ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ, ਪਰ ਸ਼ਬਦ ਸਾਹਿਬਜ਼ਾਦੇ ਨਹੀਂ ਵਰਤਦੇ ਅਸੀਂ। ਤੇ ਦੋ ਧੀਆਂ ਨੇ, ਬੀਬੀ ਅਮਰੋ ਜੀ ਤੇ ਬੀਬੀ ਅਨੋਖੀ। ਇਹਨਾਂ ਦੇ ਘਰ ਅੰਦਰ ਬਾਬਾ ਅਮਰਦਾਸ ਜੀ ਆਏ ਨੇ, ਅਸੀਂ ਪਿੱਛੇ ਪੜ੍ਹਦੇ ਰਹੇ। ਪਰ ਜਿੱਦਣ ਗੁਰਤਾ ਗੱਦੀ ਦਿੱਤੀ ਗਈ, ਉਸ ਦਿਨ ਪੁੱਤਰਾਂ ਨੂੰ ਨਹੀਂ, ਉਦਨ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਬਾਬਾ ਅਮਰਦਾਸ ਜੀ ਨੂੰ ਗੱਦੀ ਦਿੱਤੀ ਏ ਤੇ ਇੱਥੇ ਭਾਈ ਗੁਰਦਾਸ ਨੇ ਫਿਰ ਅੱਗੇ ਬਾਹਰ ਨੂੰ ਤੋਰਿਆ ਕਹਿੰਦੇ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਦ ਇਲਾਹੀ ਕਹਿੰਦੇ ਜੰਮੇ ਪੂਰਵ ਬੀਜਿਆ ਵਿੱਚ ਵਿੱਚ ਹੋੜ ਕੂੜੀ ਚਤਰਾਈ ਕਹਿੰਦੇ ਇਹ ਤਾਂ ਗੱਦੀ ਪੂਰਬਲੇ ਭਾਗਾਂ ਕਰਕੇ ਮਿਲਦੀ ਏ ਜੇ ਕੋਈ ਕਹਿ ਮੈਂ ਗੁਰੂ ਕਾ ਪੁੱਤਰ ਆ ਮੇਰਾ ਹੱਕ ਏ ਇਹ ਸਵਾਲ ਹੀ ਨੀ ਪੈਦਾ ਹੁੰਦਾ ਧੰਨ ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਦਾਤੂ ਤੇ ਦਾਤੂ ਜੀ ਤੇ ਸਾਹਿਬ ਨੇ ਕਿਹਾ ਪੁਰਖਾ ਖਡੂਰ ਸਾਹਿਬ ਨੀ ਰਹਿਣਾ ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਓ ਗੁਰੂ ਅਮਰਦਾਸ ਗੋਇੰਦਵਾਲ ਆ ਗਏ ਨੇ ਖਜੂਰ ਨੇ ਪ੍ਰਾਪਰ ਪਿਆਨਾ ਕੀਤਾ ਗੁਰੂ ਅੰਗਦ ਸਾਹਿਬ ਨੇ ਇੱਥੇ ਦਰਬਾਰ ਸੱਜ ਗਿਆ ਗੁਰੂ ਅਮਰਦਾਸ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਿਉਂ ਨੀ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਅਰਦਾਸ ਵਿੱਚ ਅਸੀਂ ਯਾਦ ਕਰਦੇ ਪਿਆਰਿਓ ਅੱਜ ਚੁੱਕ ਥਲ ਕੀਤੀ ਗਈ ਇਤਿਹਾਸ ਤਾਂ ਇਹ ਵੀ ਕਹਿੰਦਾ ਕਿ ਉਸ ਵੇਲੇ ਦਾ ਬ੍ਰਾਹਮਣ ਵਾਦ ਉਸ ਵੇਲੇ ਦੇ ਉੱਚੀ ਜਾਤ ਵਾਲੇ ਜਿਨ੍ਹਾਂ ਦੇ ਭਰਮ ਜਿਨ੍ਹਾਂ ਦੇ ਪਖੰਡ ਚਕਣਾ ਚੂੜ ਪੈ ਹੁੰਦੇ ਸਨ ਇੱਕ ਬੌਲੀ ਤੇ ਇੱਕ ਲੰਗਰ ਚੱਲਣ ਕਰਕੇ ਉਹਨਾਂ ਬਾਬੇ ਦਾਤੂ ਨੂੰ ਚੁੱਕਿਆ ਵੀ ਹੱਕ ਤਾਂ ਤੇਰਾ ਬਣਦਾ ਗੱਦੀ ਦਾ ਤੇ ਤੂੰ ਆਪਣੇ ਘਰ ਬੈਠਾ ਤੇ ਉਹ ਬਜ਼ੁਰਗ ਆਇਆ ਤੁਹਾਡੇ ਘਰੋਂ ਤੇਰੇ ਬਾਪੂ ਦੀ ਥਾਂ ਬਹਿ ਗਿਆ ਚੱਲ ਉੱਥੇ ਜਾ ਕੇ ਗੱਦੀ ਆਪਾਂ ਹਾਸਲ ਕਰਨੀ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਖੀਵੀ ਨੇ ਵਰਜਿਆ ਪਰ ਬਾਬਾ ਦਾਤੂ ਆਪ ਤੁਰਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਕਿਉਂ ਨੀ ਅਰਦਾਸ ਵੀ ਚੇਤੇ ਕਰਦੇ ਬਜ਼ੁਰਗ ਬਾਪੂ ਜਿਨ੍ਹਾਂ ਦੀ ਉਮਰ ਉਸ ਵੇਲੇ 80 ਸਾਲ ਤੋਂ ਜ਼ਿਆਦਾ ਹੋ ਚੁੱਕੀ ਸੀ ਗੁਰੂ ਅਮਰਦਾਸ ਜੀ ਸਿੰਘਾਸਨ ਤੇ ਬੈਠੇ ਨੇ ਦਾਤੂ ਜੀ ਖਡੂਰ ਤੋਂ ਆਏ ਨੇ ਅੱਖਾਂ ਲਾਲ ਨੇ ਅੱਖਾਂ ਵਿੱਚ ਖੂਨ ਉਤਰਿਆ ਮੱਥੇ ਤੇ ਤਿਉੜੀਏ ਮੱਥਾ ਟੇਕਿਆ ਨਹੀਂ ਧੰਨ ਗੁਰੂ ਅਮਰਦਾਸ ਜੀ ਨੂੰ ਆਉਂਦਿਆਂ ਸਾਰ ਛਾਤੀ ਵਿੱਚ ਲੱਤ ਮਾਰੀ ਤੇ ਸਾਹਿਬ ਉਸ ਵੇਲੇ ਸਿੰਘਾਸਨ ਤੋਂ ਡਿੱਗ ਪਏ ਨੇ ਬਿਰਦ ਸੰਤ ਤੇ ਸਿੰਘਾਸਨ ਤੋਂ ਡਿੱਗ ਕੇ ਬਾਬੇ ਦਾਤੂ ਦੇ ਘੁੱਟ ਕੇ ਚਰਨ ਪਕੜ ਲੈ ਕਹਿਣ ਲੱਗੇ ਗੁਰੂ ਪੁੱਤਰ ਉਮਰ ਜ਼ਿਆਦਾ ਹੋ ਗਈ ਏ ਕੇਵਲ ਹੱਡੀਆਂ ਦੀ ਮੋਝੇ ਹੱਡੀਆਂ ਖੜਵੀਆਂ ਲੱਕੜ ਨੇ ਕਿਤੇ ਤੇਰੇ ਕੋਮਲ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ ਕਿਉਂਕਿ ਤੁਹਾਡੇ ਬਾਪੂ ਦੇ ਦਰ ਤੇ ਆ ਕੇ ਮੈਨੂੰ ਨਗੁਰੇ ਨੂੰ ਗੁਰੂ ਦੀ ਰਹਿਮਤ ਮਿਲੀ ਸੀ ਜਦੋਂ ਇੰਨੇ ਸ਼ਬਦ ਕਹਿ ਉਸ ਵੇਲੇ ਗੁਰਮੁਖੋ ਜਦੋਂ ਆਵਾਜ਼ ਦਿੱਤੀ ਕਿ ਗੁਰੂ ਅਮਰਦਾਸ ਇਹ ਕਿਉਂ ਨਿਮਰਤਾ ਦੇ ਪੁੰਜ ਕਹਿੰਦੇ ਸਿੱਖੋ ਮੈਨੂੰ ਵਜਣੀ ਚਾਹੀਦੀ ਸੀ ਲੱਤ ਕਹਿੰਦੇ ਕਿਉਂ ਕਹਿੰਦੇ ਮੇਰੇ ਗੁਰੂ ਅੰਗਦ ਸਾਹਿਬ ਦਾ ਪੁੱਤਰ ਆਵੇ ਤੇ ਉਹਨੂੰ ਜੀ ਆਇਆ ਨਾ ਕਵਾਂ ਤੇ ਮੈਨੂੰ ਸਜ਼ਾ ਮਿਲੀ ਇਹ ਨਿਮਰਤਾ ਹੈ ਸਤਿਗੁਰੂ ਦੀ ਕਹਿੰਦੇ ਨੇ ਉੱਥੇ ਦਾਤੂ ਨੇ ਕਿਹਾ ਸੀ ਹਜ਼ੂਰ ਨੇ ਕਿਹਾ ਸੱਟ ਤਾਂ ਨਹੀਂ ਵੱਜੀ ਕਹਿੰਦਾ ਬਸ ਮੇਰੇ ਕਲੇਜੇ ਨੂੰ ਸੱਟ ਵੱਜੀ ਪਈ ਏ ਤੁਸੀਂ ਕੱਲ ਸਵੇਰ ਤੱਕ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿਸਣੇ ਨਹੀਂ ਚਾਹੀਦੇ ਧੰਨ ਗੁਰੂ ਅਮਰਦਾਸ ਨੇ ਕਿਹਾ ਸੱਤ ਵਜੇ ਹਜ਼ੂਰ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਲੇ ਗਏ ਪਿੰਡ ਬਾਸਨ ਕੇ ਆ ਗਏ ਬਾਬਾ ਦਾਤੂ ਕੁਝ ਦਿਨ ਗੋਇੰਦਵਾਲ ਬੈਠੇ ਨੇ ਪਰ ਪਿਆਰਿਓ ਜਿੱਥੇ ਗੁਰੂ ਕੀ ਜੋਤ ਤੇ ਗੁਰਤਾ ਗੱਦੀ ਦਾ ਸੰਬੰਧ ਕੇਵਲ ਗੋਲਕ ਨਾਲ ਨਹੀਂ ਗੁਰਤਾ ਗੱਦੀ ਤਾਂ ਅੰਦਰ ਨੂੰ ਸ਼ਾਂਤੀ ਤੇ ਰੂਹਾਨੀਅਤ ਦੇ ਭੰਡਾਰੇ ਵੰਡਣ ਵਾਲੀ ਸਿੱਖ ਕਿਵੇਂ ਉੱਥੇ ਦਾਤੂ ਕੋਲ ਬੈਠ ਜਾਂਦੇ ਸਿੱਖ ਸੰਗਤ ਬੇਬਲ ਹੋ ਗਈ ਤੇ ਉਸ ਵੇਲੇ ਬਾਬਾ ਦਾਤੂ ਬੈਠਾ ਰਿਹਾ ਜਿੰਨੀ ਕੁ ਪੂਜਾ ਸੀ ਉਹ ਸਾਰੀ ਲੈ ਕੇ ਰਾਤ ਨੂੰ ਗੋਇੰਦਵਾਲ ਸਾਹਿਬ ਤੋਂ ਖਡੂਰ ਨੂੰ ਤੁਰਿਆ ਰਸਤੇ ਵਿੱਚ ਤਸਕਰਾਂ ਨੇ ਲੁੱਟ ਲਿਆ ਤੇ ਜਿਹੜੀ ਲੱਤ ਗੁਰੂ ਅਮਰਦਾਸ ਨੂੰ ਮਾਰੀ ਸੀ ਉਸ ਲੱਤ ਦੇ ਵਿੱਚ ਫਿਰ ਤੀੜ ਉੱਠੀ ਉਸ ਤੀੜ ਨਾਲ ਬਾਬਾ ਦਾਤੂ ਕੁਰਲਾ ਉੱਠਿਆ ਅਖੀਰ ਤੇ ਗੁਰੂ ਅਮਰਦਾਸ ਦੇ ਕੋਲ ਆਏ ਉੱਥੇ ਸਬੈਕਨ ਇੱਕ ਬਚਨ ਪਿਆ ਸੀ ਕਹਿਣ ਲੱਗੇ ਦਾਤਾਰ ਪਰ ਅੰਦਰ ਨਹੀਂ ਸੀ ਚੁੱਕਦਾ ਪਿਆ ਲੱਤ ਵਿੱਚ ਦਰਦ ਏ ਕਹਿਣ ਲੱਗੇ ਠੀਕ ਹੋਵੇਗੀ ਪਰ ਜਦੋਂ ਸਾਡਾ ਦੋਤਾ ਗੱਦੀ ਤੇ ਬਿਰਾਜਮਾਨ ਹੋਵੇਗਾ ਬਾਬੂ ਬਾਬੇ ਦਾਤੂ ਦੇ ਅੰਦਰ ਦੀ ਦਰਦ ਗਈ ਨਹੀਂ ਉਸ ਤੋਂ ਅੱਗੇ ਸਮਾਂ ਆਇਆ ਧੰਨ ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਬਾਬੇ ਦਾਤੂ ਨੇ ਵਿਰੋਧ ਕੀਤਾ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਭਾਈ ਜੇਠਾ ਜੀ ਗੁਰੂ ਬਣ ਲੱਗੇ ਨਹੀਂ ਤੇ ਗੁਰੂ ਅਮਰਦਾਸ ਦੇ ਦੋ ਪੁੱਤਰ ਨੇ ਬਾਬਾ ਮੋਰੀ ਤੇ ਬਾਬਾ ਮੋਹਨ ਜੀ ਤੇ ਦੋ ਧੀਆਂ ਨੇ ਬੀਬੀ ਭਾਨੀ ਤੇ ਬੀਬੀ ਦਾਨੀ ਜਦੋਂ ਗੁਰਤਾ ਗੱਦੀ ਦਿੱਤੀ ਏ ਉਦਨ ਅਰਜ ਕੀਤੀ ਸੀ ਪੁੱਤਰ ਕੋਲ ਬੁਲਾਏ ਨੇ ਪਰ ਇੱਕ ਪੁੱਤਰ ਆਕੀ ਹੋ ਗਿਆ ਬਾਬਾ ਮੋਹਨ ਉਹਨੇ ਵੀ ਪਰਵਾਹ ਕੀਤੀ, ਪਰ ਬਾਬੇ ਸੁੰਦਰ ਨੇ ਗੱਲ ਕਹੀ, ਕਹਿਣ ਲੱਗੇ ਭਾਵੇਂ ਸਾਡਾ ਖਾਨਦਾਨ ਨਹੀਂ ਪਰ ਗੁਰੂ ਜੀ ਨੇ ਆਪਣੇ ਕੋਲ ਖਲੋ ਕੇ ਕਿਹਾ ਸੀ ਕਿ ਮੇਰੇ ਸਾਹਮਣੇ ਨਮਸਕਾਰ ਕਰੋ, ਤੇ ਉੱਥੇ ਸਾਹਿਬ ਦੇ ਸ਼ਬਦ ਵਰਤਿਆ ਸੀ, ਸਤਿਗੁਰ ਪੁਰਖ ਜੀ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਾਨੂੰ ਹੋਇਆ ਰਾਮਦਾਸ ਹੈ ਪੈਰੀ ਪਾਏ ਜੀ। ਬਾਬਾ ਮੋਹਰੀ ਜੀ ਚਰਨਾਂ ਵਿੱਚ ਝੁਕੇ ਨੇ, ਉਹਨਾਂ ਨੂੰ ਸਨਮੁਖ ਦੀ ਪਦਵੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ। ਅੱਗੇ ਚੱਲੀਏ, ਗੁਰੂ ਰਾਮਦਾਸ ਜੀ ਦੇ ਘਰ ਅੰਦਰ ਤਿੰਨ ਪੁੱਤਰ ਹੋਏ ਨੇ ਮਾਲਕ ਦੀ ਕਿਰਪਾ ਨਾਲ, ਵੱਡੇ ਬਾਬਾ ਪ੍ਰਿਥੀਆ ਜੀ, ਛੋਟੇ ਬਾਬਾ ਮਹਾਂਦੇਵ ਜੀ, ਤੇ ਸਭ ਤੋਂ ਛੋਟੇ ਨੇ ਧੰਨ ਗੁਰੂ ਅਰਜੁਨ ਦੇਵ ਜੀ। ਗੁਰਮੁਖੋ, ਗੁਰੂ ਅਰਜੁਨ ਦੇਵ ਜੀ ਨੂੰ ਗੁਰਤਾ ਗੱਦੀ ਮਿਲੀ ਏ, ਪਰ ਪ੍ਰਿਥੀਏ ਨੇ ਰੱਜ ਕੇ ਵਿਰੋਧ ਕੀਤਾ। ਬਾਬਾ ਮਹਾਂਦੇਵ ਉਹ ਵੀ ਮਸਤਾਨੇ ਰਹੇ, ਗੁਰੂ ਪਿਤਾ ਦੀ ਆਗਿਆ ਨੂੰ ਉਹਨਾਂ ਮੰਨਿਆ ਨਾ, ਪਰ ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਗੁਰਦਾ ਗੱਦੀ ਭਾਈ ਜੇਠੇ ਨੂੰ ਦਿੱਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਜਦੋਂ ਗੁਰਦਾ ਗੱਦੀ ਗੁਰੂ ਅਰਜੁਨ ਦੇਵ ਨੂੰ ਦਿੱਤੀ, ਇੱਕ ਪੁੱਤਰ ਨੂੰ ਸਨਮੁਖ ਦੀ ਪਦਵੀ ਵੀ ਮਿਲਦੀ ਹੈ ਮੋਹਰੀ ਨੂੰ, ਤੇ ਇੱਕ ਗੁਰੂ ਕਾ ਪੁੱਤਰ ਹੋਵੇ ਜਿਹਦੇ ਲਈ ਸ਼ਬਦ ਵਰਤੇ ਸਨ, ਕਾਹੇ ਫੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਉਹ ਤਿੰਨ ਸਿਉ ਝਗੜਤ ਪਾ। ਉਸ ਪੁੱਤਰ ਨੇ ਵਿਰੋਧ ਕੀਤਾ, ਤੇ ਗੁਰੂ ਨੇ ਅਰਦਾਸ ਵਿੱਚ ਤਾਂ ਕੀ ਸ਼ਾਮਿਲ ਕਰਨਾ ਸੀ, ਸਦਾ ਲਈ ਗੁਰੂ ਪੰਥ ਵਿੱਚੋਂ ਇੱਕ ਆਵਾਜ਼ ਆਈ ਕਿ ਮੀਣਿਆਂ ਨਾਲ ਸਿੱਖ ਕਦੀ ਰੋਟੀ ਬੇਟੀ ਦੀ ਸਾਂਝ ਨਾ ਕਰੇ। ਹੈ ਰੋਹੀ ਗੁਰੂ ਕੇ ਪੁੱਤਰ, ਪਰ ਉਹਨਾਂ ਲਈ ਸ਼ਬਦ ਵਰਤੇ, ਇੱਥੇ ਸਿਧਾਂਤ ਕਰਕੇ ਅਦਮ ਮਿਲਦਾ, ਨਾ ਕਿ ਕੇਵਲ ਖੂਨ ਕਰਕੇ। ਮੀਣਿਆਂ ਲਈ ਸ਼ਬਦ ਵਰਤੇ, ਰੋਟੀ ਬੇਟੀ ਦੀ ਸਾਂਝ ਨਹੀਂ। ਸਮਾਂ ਲੰਘੇ, ਧੰਨ ਗੁਰੂ ਅਰਜੁਨ ਦੇਵ ਜੀ ਦੇ ਇੱਕ ਸਾਹਿਬਜ਼ਾਦਾ ਜਿਨ੍ਹਾਂ ਨੂੰ ਗੁਰਦਾ ਗੱਦੀ ਮਿਲੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਨੇ ਉਦਣ ਅਰਜ਼ ਕੀਤੀ ਸੀ, ਬਾਬਾ ਗੁਰਦਿੱਤਾ, ਬਾਬਾ ਅਟਲ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਗੁਰੂ ਤੇਗ ਬਹਾਦਰ, ਤੇ ਇੱਕ ਧੀ ਬੀਬੀ ਵੀਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਦਾ ਗੱਦੀ ਆਪਣੇ ਪੁੱਤਰ ਨੂੰ ਨਹੀਂ, ਆਪਣੇ ਪੋਤਰੇ ਨੂੰ ਦਿੱਤੀ। ਬਾਬਾ ਗੁਰਦਿੱਤੇ ਦੇ ਦੋ ਪੁੱਤਰ ਨੇ, ਬਾਬਾ ਧੀਰਮਲ ਤੇ ਧੰਨ ਗੁਰੂ ਹਰਿਰਾਏ ਸਾਹਿਬ ਜੀ। ਗੁਰੂ ਸਾਹਿਬ ਨੇ ਗੁਰਦਾ ਗੱਦੀ ਪੋਤੇ ਨੂੰ ਦਿੱਤੀ, ਗੁਰੂ ਹਰਿਰਾਏ ਸਾਹਿਬ ਦੇ ਅੱਗੇ ਦੋ ਪੁੱਤਰ ਹੋਏ। ਤੇ ਚੇਤੇ ਰੱਖਿਓ, ਜਿੱਥੇ ਮੀਣਿਆਂ ਨੂੰ ਛੇਕਿਆ ਗਿਆ, ਉੱਥੇ ਗੁਰੂ ਘਰੋਂ ਇੱਕ ਆਵਾਜ਼ ਆਈ ਕਿ ਧੀਰਮਲ ਗੁਰੂ ਘਰ ਦਾ ਵਿਰੋਧੀ ਏ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਪਣਾ ਲਾ ਲਿਆ ਸੀ ਪੜ੍ਹਨ, ਜਿਹਨੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ, ਜਿਹਨਾਂ ਧੀਰ ਮਲੀਆਂ ਨੇ ਔਰੰਗਜ਼ੇਬ ਦਾ ਸਾਥ ਦਿੱਤਾ। ਇੱਕ ਗੱਲ ਹੋਰ, ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਧੀਰ ਮਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਲਈ ਸਿੱਖਾਂ ਨੂੰ ਭੇਜਿਆ। ਪਿਆਰਿਓ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸੰਨ 1675 ਨੂੰ ਹੋਈ ਏ, ਤੇ ਧੀਰਮਲ ਦੀ ਮੌਤ ਜਿਹੜੀ ਏ 1678 ਨੂੰ ਹੋ ਗਈ ਸੀ, 3 ਸਾਲ ਬਾਅਦ, ਤੇ ਸਰਕਾਰ ਵੱਲੋਂ ਹੀ ਇਹਨੂੰ ਮਾਰਿਆ ਗਿਆ ਸੀ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਦਿੱਤੀ ਪੋਤੇ ਨੂੰ, ਗੁਰੂ ਹਰਿਰਾਏ ਸਾਹਿਬ ਦੇ ਦੋ ਪੁੱਤਰ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਧੀਰਮਲ ਨੂੰ ਵੀ ਗੁਰੂ ਘਰੋਂ ਗਿਆ ਇਹਨੂੰ ਛੇਕਿਆ, ਤੇ ਅੱਜ ਵੀ ਸ਼ਬਦ ਵਰਤਨੇ ਆ, ਧੀਰਮਲੀਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ। ਉਸ ਤੋਂ ਅੱਗੇ ਰਾਮ ਰਾਏ, ਰਾਮ ਰਾਏ ਨੇ ਗੁਰੂ ਕੇ ਸ਼ਬਦ ਕੇਵਲ ਲਫ਼ਜ਼ੀ ਵਰਤ ਬਦਲੇ ਤੇ ਉਹਨੂੰ ਵੀ ਛੇਕਿਆ ਗਿਆ, ਰਾਮ ਰਾਈਆਂ ਨਾਲ ਸਾਂਝ ਨਹੀਂ। ਤਿੰਨ ਗੁਰੂ ਕੇ ਪੁੱਤਰ ਨੇ ਜਿਨ੍ਹਾਂ ਨੇ ਗੁਰੂ ਘਰ ਵਿੱਚ ਵਿਰੋਧਤਾ ਕੀਤੀ, ਤੇ ਉਹਨਾਂ ਨੂੰ ਅੱਜ ਤੀਕਰਾ ਵੀ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਅੰਮ੍ਰਿਤ ਛਕ ਕੇ ਗੁਰੂ ਕੇ ਹੁਕਮ ਵਿੱਚ ਨਹੀਂ ਆਉਂਦਾ, ਉਨੀ ਦੇਰ ਤੱਕ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਗੁਰੂ ਹਰਿਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਬਾਬਾ ਗੁਰੂ ਤੇਗ ਬਹਾਦਰ ਜੀ ਗੁਰੂ ਬਣੇ, ਉਹਨਾਂ ਦੇ ਇੱਕ ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਗਈ। ਹੁਣ ਜਿਨ੍ਹਾਂ ਚੌਂ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਜਾਂਦਾ, ਉਹਨਾਂ ਦੇ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹਨਾ, ਉਹਨਾਂ ਚਾਰਾਂ ਨੇ ਕਿੰਨੀ ਕੁ ਮਹਾਨ ਕੁਰਬਾਨੀ ਕੀਤੀ। ਤੇ ਅਰਦਾਸੀਆ ਸਿੱਖ ਅਰਦਾਸ ਕਰਦਿਆਂ ਕਹਿੰਦਾ, ਸਿੱਖਾ ਕੱਲ ਪੰਜ ਪਿਆਰੇ ਤੇਰੇ ਨਾਲ ਨੇ, ते आज गुरु के चार लाला नू चेते करी जेड़े सिद्क नाल दृढ़ता नाल सिर ता दी बाजी ला गए पर चुके नहीं जदो चार बाबिया नू चेते करेगा अरदास करन वालिया उना दी दृढ़ता गुरु कृपा नाल तेरे अंदर भी आवे सब तो वड्डे ने साहिब गुरु गोबिंद सिंह जी दे सपुत्र बाबा अजीत सिंह जी जिन्हां दा जन्म पौंटा साहिब दी धरती दे पंगाणी दा युद्ध जितन तो बाद होए इन्हां दा जन्म माता सुंदरी जी दी कुख विचों इत्थे इक खिन मैं रुकना चाहना साडे सज्जन अज ए बड़ा सवाल ए पुछदा है कि गुरु साहिब दीआं शादियां किन्नियां इहदे विच कोई दो रावां नहीं जे तुसी आपां गल वखरी भी जवाब ना दे सकीए धक्के नाल खिच के इतिहास नूं त्रोड़ मरोड़ दईए गुरु साहिब दे माता सुंदरी जी महल ने माता जीतो जी महल ने ते तीसरे माता साहिब कौर जी ने जिन्हां दी झोली विच इन्हां खालसे पंथ नूं पाया गया सी जे किसे नूं शक होवे हुण समें दे लिहाज नाल नहीं तिन्हां मतावां दे जन्म अस्थान वखरे ने तिन्ना मतावां दे चलाने वाले स्थान वक्त वखरे ने किवें असीं झूठ बोल सकने आ कि आनंदपुर साहिब दी धरती ते माता जीतो जी दा ब्यौरा नहीं कि आपां दिल्ली दी धरती ते माता साहिब कौर ते माता सुंदरी जी दे स्थान तो मुकर सकने आ एक सवाल असीं साडे लोग करदे ने गुरु ने तीन शादियां कराईआं असानू मरजिआ क्यों मैं कई बार बेनती करना हुना उत्थे एका नारी जती होए दी गल कहीओ गुरु दी बराबरी करन वालिआ उन्हें तो 9 साल की उम्र बापू का शीश झोली में पा लिया कि तेरे को युद्ध है उन्हें तो 4 पुत्र दे दिते सन ते माछी वाले दे जंगलों में मित्र प्यारे दे गीत गाए कि तू अपने पुत्र नू कुर्बानी दे सकना उन्हें तो अपनी बुढ़ी माता ठंडे बुरज से कुर्बान की कि तेरे को इन्नी हिम्मत है चेते रख गुरु गोबिंद सिंह सिख इतिहास में पहली मां गुजरी है जिन्हों कैद किया गया थी उस एक कतार चल पई ते उसके अगे वारस बीबिया का नाज इसी अरदास विच लेने साहिब धन गुरु गोबिंद सिंह सच्चे पातशाह उन्हां दे महल माता सुंदरी जी दी कुख विचों जे पढ़ना होवे भाई कान सिंह नाभा जी का महान कोश पढ़ियो प्रोफेसर प्यारा सिंह पदम नूं पढ़ियो भाई साहिब भाई संतोख सिंह दे बचन पढ़ियो उन्हां ने बकायदा सन भी दिते ने ब्याह का साइन भी दिता है अस्थाना का जिक्र किया माता सुंदरी जी की कुख विचों बाबा अजीत सिंह जी उस तो बाद आनंदपुर साहिब की धरती से माता जीतो जी की कुख विचों बाबा जुझार सिंह जी बाबा जोरावर सिंह जी ते सब तो छोटे मेरे गुरु के लाल साहिबजादे बाबा फतेह सिंह जी साहिब धन गुरु गोबिंद सिंह जी के पुत्रां संबंधी बाबा अजीत सिंह ने पहला 20 जंगा लड़िया ने शहादत तो बाबा जुझार सिंह संबंधी कहा जाता है कि इन्हां दी इन्नी कु याद आती कि छोटी जी उम्र विच ही बाबा जुझार सिंह ने किन्नियां गुरु ग्रंथ साहिब दीआं बाणियां जबानी कंठ कर लईआं सन साहिब धन गुरु गोबिंद सिंह जी दे चारे पुत्र जितन अमृत की दात सिखां नूं दित्ती गई उस दिन चारे पुत्रां नूं गुरु कलगी वाले की नज़र विच अमृत की दात दिती गई सी बाबा अजीत सिंह बाबा जुझार सिंह बाबा जोरावर सिंह जी बाबा फतेह सिंह जी ते इन्हां चारां दीआं कुर्बानियां नूं कदी तको श्री आनंदपुर साहिब की धरती तो साहिब जितन तुरे ने माता जीता जीतो जी घेरा पैन तो पहला आनंदपुर साहिब की धरती से प्याना कर गए सन माता गुजरी ने जिस वेले बाबा फतेह सिंह नूं माता जीतो मां दा विछोड़ा पिया उदन सब तो छोटे बाबा फतेह सिंह जी की उम्र 2 साल के करीब सी हुण एक गल चेते रखियो कि वह बुढ़ियां मावां केवल जान सकदियां ने जिदी नूं 2 साल के पुत्र नूं छड के चली जाए वह दादी मां किवें अपने 2 साल के उस बच्चे नूं लोरियां दे के पालिया होवेगा उत्थे सोहण सिंह सीतल जी होरां ने बड़े भावपूर्ण शब्द कहे ने कहिंदे 2 साल का बच्चा कई बारी रात पुछदा सी मां किथे ने कहिंदे ने अगो उत्तर मिलदा सी मां सचखंड चली गई ते कहिंदे ने तोतली जबान विच कहिंदे सन मैनू उहदे कोल लै के नहीं जाओगे जिथे मां कही मैनू भी उत्थे पहुंचा देवो साहिब धन गुरु गोबिंद सिंह जी ने इत्थे आनंदपुर एक बड़ी सोहनी खेड वापरी भाई कान सिंह नाभा लिखते ने निहंग सिंह लाडली फौज आप कहने अर्ज की ਉਹਨਾਂ ਬਾਬਿਆਂ ਦੇ ਇਤਿਹਾਸ ਨਾਲ ਸੰਬੰਧਿਤ ਹੈ। ਇੱਕ ਦਿਨ ਸਾਹਿਬ ਗੁਰੂ ਗੋਬਿੰਦ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਉਮਰ ਉਸ ਦਿਨ 3 ਸਾਲ ਦੀ ਹੋ ਚੁੱਕੀ ਸੀ, 3.5 ਸਾਲ ਦੀ। ਤਿੰਨੇ ਸਾਹਿਬਜ਼ਾਦੇ ਬਾਹਰ ਖੇਡਦੇ ਪਏ ਨੇ ਆਨੰਦਗੜ੍ਹ ਦੇ ਕਿਲ੍ਹੇ ਤੋਂ, ਤੇ ਬਾਬਾ ਫਤਿਹ ਸਿੰਘ ਜੀ ਆਏ ਤੇ ਇੱਕੋ ਦਮ ਆ ਕੇ ਵਿੱਚ ਵਿਘਨ ਪਾ ਕੇ ਖੇਡਣ ਲੱਗੇ। ਬਾਬਾ ਅਜੀਤ ਸਿੰਘ ਨੇ ਪੁੱਛਣ ਚੁੱਕਿਆ ਤੇ ਅੰਦਰ ਦਹਿਲੀਜ ਦੇ ਰੱਖ ਕੇ ਕਹਿੰਦੇ ਨੇ ਕਿ ਅਜੇ ਤੂੰ ਛੋਟਾ ਹੈ, ਤੇਰੀ ਉਮਰ ਨੀ ਸਾਡੇ ਨਾਲ ਖੇਡਣ ਦੀ, ਦੇਖ ਤਾਂ ਸਹੀ ਤੂੰ। ਤੇ ਕਹਿੰਦੇ ਬਾਬਾ ਫਤਿਹ ਸਿੰਘ ਕੁਛ ਨੀ ਬੋਲੇ, ਇੱਕੋ ਦਮ ਅੰਦਰ ਚਲੇ ਗਏ। ਪਹਿਲਾਂ ਇੱਕ ਦਮਾਲਾ ਸਜਾਇਆ, ਫਿਰ ਦੂਜਾ ਸਜਾਇਆ, ਫਿਰ ਤੀਜੀ ਉੱਤੇ ਵੱਡੀ ਦਸਤਾਰ ਸਜਾਈ ਤੇ ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਲੈ ਕੇ ਸ਼ਸਤਰ ਕੇ ਕਿਲ੍ਹੇ ਤੋਂ ਬਾਹਰ ਆ ਕੇ ਕਹਿੰਦੇ ਨੇ ਵੀਰਨਾ ਹੁਣ ਦੇਖ ਮੈਂ ਤੇਰੇ ਤੋਂ ਵੱਡਾ ਲੱਗਣਾ, ਤੂੰ 2 ਦਸਤਾਰੇ ਬੰਨੇ ਨੇ, ਮੈਂ 3 ਸਜਾਏ ਹੋਏ, ਮੈਂ ਤੇਰੇ ਤੋਂ ਵੱਡਾ ਮੈਨੂੰ ਖਡਾਏਗਾ ਨਹੀਂ। ਭਾਈ ਕਾਹਨ ਸਿੰਘ ਕਹਿੰਦੇ ਨੇ ਮੇਰੇ ਕਲਗੀ ਵਾਲੇ ਐਨ ਉਸ ਵੇਲੇ ਕੋਲ ਆ ਗਏ ਤੇ ਚੁੱਕ ਕੇ ਆਪਣੇ ਲਾਲ ਨੂੰ ਸੀਨੇ ਨਾਲ ਲਾਇਆ, ਕਹਿਣ ਲੱਗੇ ਪੁੱਤਰ ਤੂੰ ਬੜਾ ਵੱਡਾ ਹੈ। ਦੂਜੇ ਦਿਨ ਦੀਵਾਨ ਸਜਾਇਆ ਤੇ ਬਕਾਇਦਾ 5 ਸਿੱਖਾਂ ਨੂੰ ਨੀਲੇ ਬਾਣੇ ਪਹਿਨਾ ਕੇ ਮੇਰੇ ਕਲਗੀ ਵਾਲੇ ਨੇ ਬਾਬੇ ਫਤਿਹ ਸਿੰਘ ਦੀ ਤਾਬਿਆ ਕੀਤੇ, ਕਹਿਣ ਲੱਗੇ ਮੇਰੇ ਲਾਡਲੇ ਪੁੱਤਰ ਦੀ ਲਾਡਲੀ ਫੌਜ ਹੋਵੇਗੀ। ਉਹਨਾਂ 5 ਨੇ ਨਾਮ ਹੀ ਦਿੱਤੇ ਨੇ, ਭਾਈ ਕੁਦੈ ਸਿੰਘ, ਭਾਈ ਤਹਿਲ ਸਿੰਘ ਆਦਿਕ, ਭਾਈ ਸੁਲੱਖਣ ਸਿੰਘ ਜੀ। ਉਹ 5 ਸਿੱਖ ਪਹਿਲੇ ਦਿਨ ਬਾਬਾ ਫਤਿਹ ਸਿੰਘ ਜੀ ਦੀ ਤਾਬਿਆ, ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਵਿੱਚ ਇਹ ਲਾਡਲੀ ਫੌਜ ਬੈਠੀ। ਆਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਿਆ, ਭਾਵਾਂ ਇਹਦਾ ਜ਼ਿਕਰ ਇੱਥੇ ਬੜੀ ਵਾਰੀ ਕਰ ਚੁੱਕੇ ਹਨ, ਪਰ ਅੱਜ ਇਸ ਅਰਦਾਸ ਦੀ ਵਿਆਖਿਆ ਵਿੱਚ ਅਤ ਜ਼ਰੂਰੀ ਹੈ। ਕਿਉਂਕਿ ਮਾਤਾ ਸਾਹਿਬ ਨੇ 2 ਪੁੱਤਰ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਜੀ, ਉਹ ਆਪਣੇ ਆਪ ਘੋੜਿਆਂ ਤੇ ਸਵਾਰ ਸਨ, ਪਰ ਕਹਿੰਦੇ ਨੇ ਦੋਨੋਂ ਛੋਟੇ ਸਾਹਿਬਜ਼ਾਦੇ, ਇਹਨਾਂ ਨੂੰ ਮਾਤਾ ਗੁਜਰੀ ਜੀ ਨੇ ਆਪਣੇ ਘੋੜੇ ਦੇ ਅੱਗੇ ਬਿਠਾਇਆ ਸੀ। ਅੱਗੇ ਅੱਗੇ ਤੁਰਦਾ ਹੋਇਆ ਇਹ ਦਲ ਸਰਸਾ ਨਦੀ ਦੇ ਕਿਨਾਰੇ ਆ ਕੇ ਇਹਨਾਂ ਗੁਰੂ ਕੇ ਪੁੱਤਰਾਂ ਦਾ ਵਿਛੋੜਾ ਪੈ ਗਿਆ। ਉਹ ਵਿਛੋੜਾ ਜਿਹੜਾ ਇਸ ਧਰਤੀ ਤੇ ਮਿਲਾਪ ਦਾ ਸਾਧਨ ਨਾ ਬਣਿਆ, ਮਿਲੇ ਜ਼ਰੂਰ ਪਰ ਦਾਦੇ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਜਾ ਕੇ। ਸਰਹੰਦ ਦੀ ਨਦੀ ਨੇ ਪਰਿਵਾਰ ਨੂੰ 3 ਹਿੱਸਿਆਂ ਵਿੱਚ ਵੰਡਿਆ ਸੀ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਵਿਛੜ ਗਏ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ। ਇੱਥੇ ਗੁਰੂ ਕਲਗੀ ਵਾਲੇ ਦੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉਹਨਾਂ ਸਾਹਿਬਜ਼ਾਦਿਆਂ ਨੂੰ ਕਿਉਂ ਚੇਤੇ ਕਰਨੇ ਆ? ਕਿਉਂ ਸਿਖਾ? ਤੈਨੂੰ ਪਛਾਣ ਦੀ ਖਾਤਰ ਗੁਰੂ ਨੇ ਆਪਣੇ ਲਾਲ ਆਪਣੀਆਂ ਅੱਖਾਂ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਉਤਾਰੇ ਸਨ। ਇੱਥੇ ਬੜੇ ਸੋਹਣੇ ਬਚਨ ਕਹੇ ਨੇ, ਅੱਲਾ ਯਾਰ ਖਾਂ ਜੋਗੀ ਨੇ, ਕਹਿੰਦੇ ਨੇ ਉਸ ਰਾਤ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨੇ ਪੁੱਤਰਾਂ ਦੇ ਕੋਲ ਗਏ ਤੇ ਦੋਨਾਂ ਪੁੱਤਰਾਂ ਦੇ ਨਜ਼ਰ ਗਡਾ ਕੇ ਇੱਕ ਸ਼ਬਦ ਕਿਹਾ ਤੇ ਜਿਹੜਾ ਸਿੱਖਾਂ ਮਾਣ ਕਰੀ ਕਿਉਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਨੇ? ਕਹਿਣ ਲੱਗੇ ਬੱਚੋਂ ਕੇ ਸਿਰ ਕੋ ਸਰ ਕੋ ਪਕੜ ਕਰ, ਕਹਾ ਸਰ ਕੋ ਪਕੜ ਕਰ, ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ। ਕਹਿਣ ਲੱਗੇ ਸੋਏ ਹੋਵੇ ਬੱਚੋਂ ਕੇ ਸਰ ਕੋ ਕਹਾ ਪਕੜ ਕਰ, ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ, ਕਿ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ, ਫਿਰ ਮਿਲਨੇ ਕਾ ਵਾਦਾ ਤੋ ਕੀਏ ਜੋ ਵਿਛੜ ਕਰ, ਬੇਟਾ ਥੇ 4 ਖੋ ਅਬ ਦੋਹੀ, ਸਾਹਰ ਯੇ ਵੀ ਨਾ ਹੋਗੇ, ਹਮ ਸਦ ਸ਼ੁਕਰ ਕਰੇਂਗੇ ਅਗਰ ਕੱਲ ਯੇ ਵੀ ਨਾ ਹੋਗੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜਦੋਂ ਸਵੇਰੇ ਤੱਕਦੇ ਆ ਆਪਣੇ ਪੁੱਤਰਾਂ ਨੂੰ ਆਪਣੇ ਹੱਥੀ ਤਿਆਰ ਕਰਦੇ ਪਏ ਨੇ, ਤੇ ਇਹ ਨਹੀਂ ਕਿ ਆਵਾਜ਼ ਮਾਰ ਕੇ ਕਹਿ ਕੇ ਬੇਟਾ ਆਓ ਮੈਦਾਨੇ ਜੰਗ ਵੀ ਜੂਝਣਾ, ਆਪ ਖੁਦ ਆਪਣੇ ਆਪ ਨੂੰ ਪੇਸ਼ ਕੀਤਾ ਬਾਬਾ ਅਜੀਤ ਸਿੰਘ ਨੇ, ਤੇ ਸਾਹਿਬ ਆਪ ਤੋਰਦੇ ਪਏ ਨੇ। ਕਹਿੰਦੇ ਨੇ ਬੇਟਾ ਹਮਨੇ ਹੀ ਕਾਰ ਥਾ ਬਾਪ ਕੋ ਜਾਂ ਦੀਜੇ ਧਰਮ ਪਰ, ਕਹਿੰਦੇ ਨੇ ਮੈਂ ਕਿੰਨਾ ਭਾਗਾਂ ਵਾਲਾ ਵਾਂ, ਮੈਂ ਹੀ ਇਸੇ ਜ਼ਬਾਨ ਨਾਲ ਇੱਕ ਦਿਨ ਪਿਤਾ ਨੂੰ ਆਨੰਦਪੁਰ ਦੀ ਪਹਾੜੀ ਤੋਂ ਤੋਰਿਆ ਸੀ ਤੇ ਅੱਜ ਇਸੇ ਜ਼ਬਾਨ ਨਾਲ ਬੇਟਾ ਤੈਨੂੰ ਚਮਕੌਰ ਦੀ ਉੱਚੀ ਗੜੀ ਵਿੱਚੋਂ ਹਵੇਲੀ ਵਿੱਚੋਂ ਤੋਰ ਕੇ ਕਹਿੰਦਾ ਤੂੰ ਜਾ। ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੇ ਧਰਮ ਪਰ, ਲੋਕ ਕਹਿਤੇ ਹੈ ਬੇਟਾ ਆਪਕੋ ਜਾਂ ਦੀਜੇ ਧਰਮ ਪਰ, ਕਦੀ ਤੱਕੋ ਗੁਰਮੁਖੋ। ਕਹਿਣਾ ਬਹੁਤ ਸੌਖਾ ਹੈ, ਬਾਬਾ ਅਜੀਤ ਸਿੰਘ ਉਤਰੇ ਨੇ ਤੇ
कलगी वाले सच्चे पातशाह दे कोल प्यारे भाई दया सिंह खलोते जदो यही किया सी दाता अपना पुत्र ते साहब ने कहा प्यारे दया सिंह जी आओ हुण गल ना करो तको मेरा पुत्र मैदाने जंग भी जाके दुश्मन दे आऊ किवें लांदा है। बाबा अजीत सिंह दुश्मन विच जूझे उहदे नाल दो दो हथ कीते पर जदो पिता दे तकदियां तीर खत्म होए तलवार न तुरे ते नागनी सीने विच वजी ते मानू अंदर दियां नाड़ां खिच के बाहर लै आंदियां ते गुरु कलगी वाले दे मुख विचों शब्द निकले सन के पराई अमान क्यों रखी है दित्ती हूं सुख होए। प्यारे अजे बड़े ने शहादत दा जान दित्ता ते बाबा जुझार सिंह ने कहा कि पिता जी के भाई से बिछड़ कर हमें जीना नहीं आता खाना नहीं पीना नहीं सोना नहीं भाता ते साहब ने उते शब्द वरते सन बेटा तुम्ही को पंथ के बेड़े के खवैया खे सिखा तेरे बेड़े नु तेरे ऐस खालसा पंथ नु मोटा दे के किनारे लान वाले गुरु के पुत्र ने ता तू एना नु अरदास भी चेते करना बेटा तुम्ही ओ पंथ के बेड़े के खवैया सर भेद करो ताके धर्म की चले नैया ले दे के तुम ही ते मेरे गुलशन के बकैया लो जाओगा तकते हैं खल्द में भैया। पुत्र हर एक बाप नु अपने बच्चे से नाज हुंदा है हर कोई बाप चाहता है मेरा पुत्र एहो जिहा कम करे मैं अपनिया अखां नालों तका कहन लगे मैं एक सुपना लिया उन्हों साकार कर दई पुछया दसो पिता जी बेटा ख्वाहिश है कि तुम्हें तेज चलाते हुए देखें सिर्फ इको सुपना लिया कि मेरा जुझार वड्डा होवे मैदाने जग भी जितन जूझेगा मैं अपनिया अखां नाल तेनू तेज चलांदे तका बेटा ख्वाहिश है कि तुम्हें तेज चलाते हुए देखें हम आंख से तुम्हें बरसी खाते हुए देखें मैं अपनिया अखां नाल तेरे सीने विच बरसी परोती जांदी तका ते बाबा जुझार सिंह नमस्कार करके तुरे उधर शाम दा सूरज प्या ढलदा सी ते इधर कलगी वाले दा पुत्र बाबा जुझार सिंह दुश्मन नू चीर के निकलदा पिया सी। आखिर ते जदों बाबा जुझार सिंह शहादत दा जान पी गए ने ते कलगी वाले दे मुख विचों निकलिया सी कि जिस की बस तिस आगे रख है प्रभ की आज्ञा मन है मत है उथे पंथ दे महान ढाडी बापू सोहन सिंह जी शीतल उन्होंने फिर एक गल कही किन्ने उधर सूरज ढलदा पिया सी कहन लगे इधर कलगी वाला खालसा पंथ दे सूरज नू शिखर ते लिजांदा पिया सी ते किन्ने जदों पुत्र ने शहादत पीत दा जान पीता ते प्यारे भाई दया सिंह भाई धर्म सिंह भाई मान सिंह भाई संगत सिंह भाई संत सिंह जेड़े कुछ सिख रहते सन कौन आके जो तकिया कि बाबा जुझार सिंह जमीन ते टिके ने ते उस वेले प्यारे मुख विचों निकलिया हस शहीदी पा गया जद लाल फुटेरा अखां सामने हो गया वो बेरा बेरा उंगल ला के लै गया उन वीर वडेरा जोड़ी जोड़ी हो गया परिवार बथेरा हाथ बन बोले सतगुरु वाह भाणा तेरा तेरा तुझको सौंपते क्या लागे मेरा हुक्म रजाई चलना जो करे चंगेरा ते सिखां वल तकिया नेत्र छलके ते गुरु के सिखा तेरे इस पंथ नू देख के खालसा पंथ नू ताके सिखां दे नेत्र छलके कि सतगुरु जोड़ी जोड़ी हो गया परिवार बथेरा मन चौक नेरा यही कारण के अरदास विच गुरु पंथ दा नाम पहला है ते पुत्रां दा नाम बाद विच लिया जांदा पंज प्यारे पहला चार साहबजादे बाद विच कह लगे पंथ वसे मैं उजड़ा मन चौक नेरा ते बापू सोहन सिंह कहिंदे वाह वाह गोबिंद सिंह वाह तेरा जेरा तेरे वर्गा जेरा किसे कोल नहीं उदन भी सोदर दा पाठ चमकौर दी गड़ी विच होया पुत्रां दियां लाशां बाहर सन डॉक्टर हरी राम गुप्ता उन्हें दा हिस्ट्री ऑफ सिख गुरुस उहदे विच उहने गल बड़ी सोहणी कही है कहिंदा दुनिया दे लोगो जिस दिन मनुख दा जन्म दिन होवे लोग बड़े प्रसन्न हुंदे ने ते अज भी जिदन गुरु गोबिंद सिंह दा पुरब हुंदा है ते सिख उदन फुलिया नहीं समांदा सारी सारी रात गुरु दे गीत गाउंदा है कहिंदा तैनू पता है कि जिस दिन बाबा अजीत सिंह ते बाबा जुझार सिंह चमकौर की गली विच शहीद होए उस दिन गुरु गोबिंद सिंह का 39वां जन्मदिन सी। उस दिन गुरपुरब सी, उस दिन गुरु कलगी वाले का आगमन दिवस सी। पिता का जन्मदिन होवे ते पुत्रां दा मौत दा दिन होवे, शहादत दा दिन होवे ते क्यों नहीं सिखा तू अरदास वी चेते करेगा। साहब ने उधर भी सोदर दा पाठ कीता, रात नू चमकौर दी गड़ी छड़ी, एक खिन साहब ते अर्ज कीती होवे फिर दोबारा, क्योंकि कैसा आप बना रहे हो। इसे साहब सच्चे पातशाह चले गए चमकौर दी धरती तो माछी वाले दे जंगल, वखरे वखरे सिख तुरे, पर उते साहब ने कहा सी कि खालसा तू टेक लैनी है अकाल दी, टेक लैनी है संगत दी, टेक लैनी है परमेश्वर दे चरणा दी। साहब गुरु गोबिंद सिंह तां चले गए। इस गली तो बाद बीबी शरण कौर ने इन्हां देहां दा संस्कार कीता। उस बीबी नूं जिउंदे जी इस बलदी कोई चिखा दे विच सट के शहीद कीता गया। कोई पंथ दर्दी लंघिया ते इस सवाह नूं, इस राख नूं कतलगढ़ जिथे स्थान है इत्थे दब के मिट्टी पा के चला गया। लोकां सोचिया कि गुरु गोबिंद सिंह जी दे पुत्र दा ना पुत्रां दा नामो निशान मिट जाने, किसे ने ना ना लिया। समा आया, गड़ी विच दीवा बलिया। इसे वेले पिंड दा चमकौर साहब दे नाल इत्थों दे भाई दरबारा सिंह, कुछ भाई दयाल सिंह कहिंदे ने, बड़े अमीर सन, कहिंदे ने इन्हां ने चमकौर दा जर्रा जर्रा शान दिता कि मैनू वह थां दसो जिथे मेरे कलगी वाले दे पुत्रां दा ते उहदे सिखां दा संस्कार किया गया। अखीर ते जिथे गुरुद्वारा कतलगढ़ साहब है, करम सिंह अस्टोरिया नूरां ने बहुमुले इतिहासक लेख जड़े ने उहदे विच जिक्र आउंदा है, वख वख विद्वानां दे ने उहदे विच कहिंदे ने, फिर जदों ये राख लभी ते सरदार दयाल सिंह इस थां नूं लभ के सारा दिन उस जगह दे बैठ के बैराग नाल रोंदे रहे। शाम दा वेला होया, पिंड गए, सवेरे पिंड दे लोक इकट्ठे कीते, मिस्त्री बुलाए ते जदों नीह रखन लगे ते भाई साहब ने एक बेनती कीती, कहन लगे ग्रंथी साहब नूं, गुरमुखा एक अरदास करी अज कलगी वाले दे दर ते। पुछया जी क्यों, की अरदास? सोचिया भी शायद कोई दुनिया की दौलत मंगेगा, अमीर बंदा सी, कई पिंड दे अपने सन। कहन लगे अरदास कर कि गुरु गोबिंद सिंह मेहर करी मेरे घर कोई धी ते पुत्र ना होवे, मेरे घर संतान ना होवे, सिखां दीआं अखां विचों परल परल नीर भी एक ही कारण। कहन लगे सरदार जी ए मंग की? कहन लगे इत्थे पंथ दी खातर गुरु दे पुत्रां ने शहादत दा जाम पीता है, इत्थे पंथ वसे मैं उजड़ां दी एक आवाज उठी सी, कल मेरे पुत्र धीआं दावा न करन, इस थां ते साडे प्यो ने बनाई ए पंथ दी, ते सदा ही गुरु कलगी वाले दे पंथ दी है, ते वाकई उहदे घर संतान नहीं सी होई। साहब जी दे इस अस्थान नूं उस गुरमुख ने बनाया, ते अल्लाह यार खां जोगी ने कहा सी कदी अपने बच्चे जदों इंडिया लैके जाते हो ना गुरमुखो अपने विरसे नाल कदी जोड़ियो। उस चमकौर की गली बारे वो कहिंदा हिंद में बस एक तीर्थ है यात्रा के लिए, लोग तुरे जाते हैं कोई जगन्नाथपुरी किते, कोई द्वारका, कोई बनारस, वो कहिंदा नहीं, हिंद में बस एक तीर्थ है यात्रा के लिए, यहां बाप ने बच्चे कटाए खुदा के लिए, चमक है मेर की चमकौर तेरे जर्रों में, यहीं से सितारे बन के गए आसमां के लिए। वो कहिंदा कहां भटकते फिरते हो, हज आकर करो यहां, किथे तू भजे फिर जो खालसा किधर डेरिया से तुरिया फिर मैं दंबिया पखंडिया दे कोल, कहां भटकते फिरते हो, हज करो यहां आकर। कह लगे काबा तुम्हारे पास है हर एक खालसे के लिए, ये तेरे लिए काबा से नमस्कार करी, इथे गुरु गोबिंद सिंह दे दो पुत्र वड्डे साहिबजादे शहादत दा जाम पीता, ते इस तो अगे साहब तुरे उधर सरहंद पहुंच जाते ने छोटे साहबजादे। साहब धन गुरु गोबिंद सिंह जी दे इन्हां बच्चियां नूं साहबजादियां नूं ठंडे बुरज विच रखे। माता गुजरी नाल ने गुरमुखो इत्थे कचहरी विच इन्हां नूं बुलाया गया सी, बड़ी बारी वो विस्तार कीता जो सवाल ते जवाब होए, पर एक गल बड़ी सोहनी कही बाबा फतेह सिंह होरां ने, बड़ा सोहना उत्तर दिता सी। कहन लगे जंगलां विच जावांगे, सिख इकट्ठे करांगे, शस्त्र बनावांगे, तुहाडे नाल आके लड़ांगे। बड़ी तोतली जबान विच साहिब गुरु गोबिंद सिंह दे पुत्र इत्थे झुके नहीं, ते जे नहीं झुके, जिहड़े झुक गए सन ते गुरु ने उन्हां पुत्रां बारे कह दिता रोटी बेटी दी सांझ ना पायो, जिहड़े नहीं झुके पंथ कहिंदा इहनूं चेते करी अपनी अरदास विच, इहनां दी कमाई धंधा जोगी। शहादत दा जाम पीन तो पहला बड़ी सोहनी एक बचन कहा ते गुरमुखां ने, कहिंदे ने अंतले दिन जदों माता गुजरी जी नूं मिल के निकले ने बाबा जोरावर सिंह ते बाबा फतेह सिंह, बड़े सोहने बचन कहे ने गुरमुख विद्वान ने, कहिंदे ने अपने हत्थी तैयार कीता तुरंत तो पहला, बस इक्को गल कही सी, बेटा तुसी गुरु गोबिंद सिंह दे पुत्र हो, तुहाडे दादा गुरु तेग बहादुर जी ने जिन्हें ठीकरा भन दिता पर ईद नहीं मनी, ते कहिंदे ने बाबा फतेह सिंह बाबा जोरावर सिंह अज दादी मां नूं अखीरले वेले मिले, ते नाल कहा सी मां तू देख दीरी उत्ते बुरज दे खलो के तेरे पोतरे हस के शहादत दा जाम तां पीणगे पर दादे दी तरह मेरी मां देखी शहादत दा जाम पियांगे ते दादे दी तरह सिदक साडा निभेगा। उत्थे गुरमुख ने चार बचन कहे ने, कहिंदे ने खे मां तू अपने सीने ते हाथ रख के देख, जिहदा पोता 2 साल दा होवे ते नूं चलाना कर जाए ते ओह किवें पोते नूं पालिया होवे। कहिंदे ने अज ओह पोते नूं तैयार कीता, सोहणियां पजामियां पाईयां, सोहणे कलियां वाले निक्के निक्के चोले पाए, सिर ते दस्तारा बनियां ते तोरे, ते कहिंदे ने ठंडे बुरज तो 2 पौड़ियां थले उतर के ना ते दोनों बच्चे दोनों साहिबजादे मां गुजरी वल फिर अखां भर के देखण लग पए। कहिंदे ने क्यों देखिया, उत्थे कहिंदे चल पए दोवें लाडले जद फतेह बुला के, बार अखीरी मां दे चरनी हथ ला के, बूहां विचों परत के बूहे विचों परत के बोले मुस्का के, की बोले मां उडीकांगे सी सच खंड विच जाके, क्योंकि आखिरी मिलनी है मां, सानू पता अज तो बाद तू ते सानू मिलना नहीं, ए लोरियां ए गोदी मिलनी नहीं। चल पे दोवें लाडले जद फतेह बुला के, बार अखीरी मां दे चरनी हथ ला के, बूहे विचों परत के बोले मुस्का के, मां उडीकांगे असी सच खंड विच जाके, पर ना आउणा तुसां ने बहुता चिर ला के, थक ना जाइए अम्मीए असी औंसियां पा के। बाबा फतेह सिंह कहिंदे ने साडा जी नहीं लगना, मां छेती आउणा तेरे बाजो लगदा मां स्वर्ग बुलाउणा। कहन लगे नहीं ते रुस तू फतेह सिंह तेरा जी परचौणा, मां तू छेती आई। कहिंदे ने जदों इन्ने बचन कहे, अज ओ मां जिन्हें कदी पति दा शीस अपने सामने नेत्रां नाल तकिया सी, ओ मां जिन्हें आनंदपुर नूं उजरदिया भी तकिया ते वसदिया भी तकिया, ओ मां जिहड़ियां सरसा दियां लहरां विच इहनां नूं नूंह दी अमानत नूं पुत्तर दी अमानत नूं गोदी विच सीने दे नेक नाल लियाई, ते जदों छोटे ने कहा मां नहीं ते रुस तूं फतेह सिंह तेरा जी परचौणा, ते कहिंदे उस वक्त कहिंदी चलो मेरे धीरिओ मैं मगरे आवां, पुत्तां वादो जिउंदियां कद देखियां मां, चलो मेरे घीरेओ मैं मगरे आवां, पुत्तां बादो जिंदियां कद देखियां मावां। कह लगे पुत्रां द्वारे रामकार मावां दियां बावां, जिधर चलदे हंस उधर जांदियां छावां, लोको मैं तोर घर दियां रौनकां सच खंड वसावां। दोनों साहिबजादे तुरे, उस वक्त साडी सोहन सिंह जी शीतल ने बड़े कमाल दे बचन कहे, उह कहिंदे ने कि जदों कोई घर दा जी चलाणा कर जाए जिदन खुशी ते गमी आवेगी उदन उहदी याद जरूर आएगी, बाप चलाना कर जाए ते धी दी डोली निकलदी होवे ते चेते रखियो डोली वेले बाप चेते आउंदा है, पुत्र दी शादी होवे बाप चेते आउंदा है। कहिंदे ने जदों अज तकिया कि दोनों साहिबजादे तुरे जांदे ने ते मात गुजरी ने, उस वेले समा चेते आ गया माता जीतो दा कि किवें व्याह के लियांदी, किवें बाबा फतेह सिंह जी का जन्म होया, किवें इन्हां साहिबजादियां नूं पालदी रही। उत्थे फिर उन्होंने अपने ख्याल दिते ने, कहन लगे आ जा जीतो राणीए लै मिंद उधारे, तक लै मेरी बच्चीए चन चढ़ देखा खेतीए देख, तेरे पुत्र अज खारे चढ़ लगे ने, लोकां दे बच्चे जांदे ने व्याह हुंदे ने, पुत्र पुत्र पोतरे पर पोतरिया तो बाद नामो निशान मिट जाता है। आ मेरी ये धीए जी तो जेड़े पुत्र तेरे आज वर चले ने मौत नू रही दुनिया तक तेरे पुत्रा दी मौत दे ब्याह दी गीत गाए जाएंगे। कह लगे आजा जीतो रानिए ले मिंट उधारे तक ले मेरी बचिए चन चढ़दे काले सेरे किन्ने लगदे इस उम्रे प्यारे टुटन गए अज अंबरो तो रोशन तारे। कह लगे चानन चानन होन गए ब्रह्मांड अंधियारे आजा जीतो रानिए ले मिंट उधारे। माता जीतो जी दू याद कर दोनों साहबजादे गए कचहरी विच पहुंचे ने वाह गुरमुखो उन्हां दे चरणां विच करो नमस्कार। ते जदों इह दिन हुंदे ने सानूं तां पुरब नान दा वी चेता भुली जांदा। जदों शहादत वाले दिन आउणे कहिंदे ने साहबजादियां दे दिनां नूं करनी वालियां ने सारी सारी रात बाणी पढ़ी जाणी सारी सारी रात गुरु के बचनां दा कीर्तन होणा। इधर जदों कचहरी विच गए अखीर वाला समां सी ते कह लगे बचियो शब्द वरते के जेकर तुसी अज ना मन्ने ते खत्म कर दिता जाओगे। ते उत्थे उन्हां कहा कहन लगे सच को मिटाओगे तो मिटोगे जहान से डरता नहीं अकाल पुरख किसी शहर शाह की शान से। उपदेश अपना सुन लो जरा दिल के कान से कह रहे हैं हम तुमको खुदा की जबान से। कहने अज बच्चे जदों बाबिया नूं शहीद कर लगे पहली इट रखी। इथे बड़े कमाल दे बचन कहे ने गुरमुख ने ओ कहिंदा जी पहली इट रखी ते बाबा जोरा सिंह जी फतेह सिंह जी खिड़खड़ा के असे पुछया जी क्यों हासा। कहन लगे अज जेड़ी तू इट रखना पिया ना एक गल चेते रखी जिस थां ते अज साडे पिता गुरु गोबिंद सिंह दे चलाए मिशन नूं संपूर्णता मिलनी है चेते रख जिथे अज तू साडे लई नींह दी पहली इट रखीए सूबे नू जाके कह दई बस कुछ कु दिना दी खेड़े खालसा राज दा पहला निशान इना नीयां दे उते चुलेगा। उते शब्द वरते सन कहन लगे हम जान दे के औरों की जान बचा चले सिखी की नींव हम है सरों पे उठा चले गुरियाई का किस्सा जहां में बना चले। तुसी कहंदे हो खत्म हो जाना नहीं अज सिंघों की सल्तनत का पौधा लगा चले। कह लगे गद्दी तो तख्त बस अब कौम पाएगी अखीर दे बतने सन के गद्दी तो तख्त बस अब कौम पाएगी दुनिया में जालमों का नामो निशान मिटाएगी। बाबा जोरावर सिंह बाबा फतेह सिंह सिदक नाल उस अकाल पुरख दे चरणा दा ध्यान टिकांदे होए पिता गुरु दे चरणा दी लै के टेक इथे कुछ कहंदे ने नीयां दी चुने पर हकीकत वे जफरनामे नूं पढ़िए ते उत्थे को के मारन दा जिक्र है। साहिबजादियां नूं नींह डिगी इथे कहा जांदा है विद्वान कहंदे ने इन्हां साहिबजादियां दे शरीर नूं इन्हां ने कतल कीता। ते गुरमुखो जदों इन्हां दी शहादत होई है माता गुजरी जी प्रापुर प्याना कर गए ते इन्हां दा संस्कार टोडर मल जी करदे पए ने ते गुरु कलगी वाला सच्चे पातशाह बैठे ने राय कले दे कोल। बस उन्हें पुछया सी दाता तेरी की सेवा करां ते इको गल कही सी कहन लगे मेरे पुत्रां दा सुनेहा लिया दे कि सरहंद दी धरती ते मेरे लाला नल की बीतदी पई। पता तां सी समर्थ गुरु नूरा माही आया सी वापस आ के साहब ने कहा तू सचो सच दसी। रो पिया कहिंदा नीयां विच चिणे हजूर हस के कहिंदे मैनू दस मेरे फतेह दे गोडे ते जदों तेसी दा टक लगा सी उहदियां अखां विचों वेखण वालियां तो पुछना सी नीर तां नहीं निकलिया। शब्द बड़े सोहणे वरते मेरे जोरावर दे जदों गोडियां तो उत्ते दीवार गई उहने चीख तां चीख जां हाए तां नहीं कीती। नूरा कहिंदा दाता नहीं कंधां दे विचों वी नीयां दे विचों वी तेरे बच्चियां दे मुख तो केवल वाहिगुरु दी आवाज निकली ते पट के काई दा बूटा कह लगे लै जालम सरकारे तेरी जड़ पत्ती गई हुण अज तो बाद निशान खालसे दा चुलेगा। गुरमुखो उन्हां चार साहिबजादियां ने सिदक नाल दृढ़ता नाल गुरु के पैर विच रह के शहादतां दा जाम पीता ते अज तक फिर सिख उन्हां नूं जदों अरदास करदा है इकला नहीं गुरु दे पुत्रां नूं आवाज मार के कहिंदा मेरी अरदास विच तुसी भी शामिल होवो। ਤੁਹਾਡੇ ਤੋਂ ਬਿਨਾ ਮੇਰੀ ਅਰਦਾਸ ਪੂਰੀ ਨਹੀਂ ਹੋਣੀ। ਤਾਂ ਹੀ ਫਿਰ ਕਹਿੰਦਾ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦੇ ਵਰਤੀ ਤਾਂ ਕਿ ਸਿਦਕ ਨਾਲ ਦ੍ਰਿੜਤਾ ਨਾਲ ਸ਼ਹਾਦਤ ਦਾ ਜਾਮ ਕੀਤਾ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਜਦੋਂ ਚੁੱਕੀ ਕਲਮ ਉਦੋਂ ਬੜੇ ਸੋਹਣੇ ਬਚਨ ਕਹਿ ਪਿਛਲੇ ਦਿਨ ਇੱਕ ਅਰਜ਼ ਕਰਕੇ ਗਿਆ ਸਾਂ ਇੱਥੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਕਿਤਾਬ ਲਿਖੀ ਸਿੱਖ ਦਰਸ਼ਨ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਹਿੰਦੁਸਤਾਨ ਦੀ ਰਵਾਇਤ ਗੁਰਮਤ ਨਹੀਂ। ਕਹਿੰਦੇ ਨੇ ਜਦੋਂ ਬੱਚਾ ਘਰ ਆਉਂਦਾ ਹੈ ਨਾ ਪੁੱਤਰ ਦਾ ਜਨਮ ਹੋਵੇ ਤੇ ਉਹਦੇ ਸੁੱਖ ਲਈ ਇੱਕ ਮਨੋ ਤੇ ਲੋਕਾਂ ਦਾ ਭਰਮ ਹੈ। ਕਹਿੰਦੇ ਨੇ ਕੋਈ ਮਿੱਟੀ ਵਾਰਦਾ, ਮਾਈਆਂ ਦੇਖੀਆਂ ਨੇ ਚੁਰਸਤੇ ਵਿੱਚ ਮਿੱਟੀ ਵਾਰ ਕੇ ਸੱਚਣਗੀਆਂ, ਨਜ਼ਰ ਲੱਗ ਗਏ ਕੋਈ ਮਰਚਾਂ ਵਾਰਦਾ, ਪੁੱਤਰ ਦਾ ਵਿਆਹ ਹੋਵੇ ਕੋਈ ਰੁਪਈਏ ਵਾਰਦਾ, ਕੋਈ ਪਾਣੀ ਵਾਰਦਾ, ਕਾਹਦੇ ਲਈ ਕਿ ਮੈਂ ਇੰਨੀਆਂ ਕੀਮਤੀ ਚੀਜ਼ਾਂ ਆਪਣੇ ਪੁੱਤਰ ਦੇ ਸਿਰ ਤੋਂ ਵਾਰੀਆਂ। ਉਹ ਕਹਿੰਦੇ ਨੇ ਖਾਲਸਾ ਪਤਾ ਨੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਕਿੰਨਾ ਕੁ ਪਿਆਰਾ ਲੱਗਦਾ। ਆਖਰ ਦੇਖ ਇੱਕ ਸੱਤਾਂ ਦਿਨਾਂ ਦੇ ਅੰਦਰ, ਪੰਜਾਂ ਸੱਤਾਂ ਦਿਨਾਂ ਦੇ ਅੰਦਰ, ਇੱਕ ਹਫ਼ਤੇ ਦੇ ਅੰਦਰ ਅੰਦਰ ਜਿਸ ਘਰ ਦੇ ਪੰਜ ਜੀ ਚਲੇ ਗਏ, ਸਤਿਗੁਰੂ ਮੇਰੇ ਦਾਤਾਰ ਪੰਜਾਂ ਜੀਆਂ ਦੇ ਅੰਤਲੇ ਦਰਸ਼ਨ ਤਾਂ ਕੀ ਆਪਣੇ ਹੱਥਾਂ ਨਾਲ ਉਹਨਾਂ ਨੂੰ ਲਾਂਭੂ ਵੀ ਨਹੀਂ ਲਾ ਸਕੇ। ਪੰਜ ਚਲੇ ਗਏ ਪਰ ਜਦੋਂ ਅੱਜ ਮਾਤਾ ਸੁੰਦਰੀ ਪੁੱਛਦੇ ਨੇ ਲਾਲ ਤੇ ਅੱਗੋਂ ਇੱਕੋ ਗੱਲ ਕਹੀ ਸੀ ਤੇਰਾ ਨਾਂ ਲੈ ਕੇ ਮਾਤਾ ਸੁੰਦਰੀ ਜੀ ਨੂੰ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਵੇ ਤੋਂ ਕਿਆ ਹੋਵਾ ਜੀਵਤ ਕਈ ਹਜ਼ਾਰ, ਕਲਮ ਚੁੱਕ ਕੇ ਜ਼ਫ਼ਰਨਾਮਾ ਲਿਖਿਆ ਤੇ ਤੇਰੇ ਤੇ ਕਿੰਨਾ ਕੁ ਮਾਣ ਕੀਤਾ ਸੀ। ਚਾਰ ਪੁੱਤਰ ਚਲੇ ਗਏ, ਔਰੰਗਜ਼ੇਬ ਨੂੰ ਕਹਿੰਦੇ ਨੇ ਚੇ ਮਰਦੀ ਕੇ ਅਖਰ ਖਮੋਸ਼ਾ ਕੁਨੀ, ਉਹ ਕਾਹਦੀ ਮਰਦਾਨਗੀ ਹੈ ਤੂੰ ਚਾਰ ਚਿੰਗਿਆੜੀਆਂ ਬੁਝਾ ਕੇ ਸਮਝਣਾ ਮੈਂ ਬਹੁਤ ਵੱਡਾ ਫਤਿਹ ਪਾ ਲਈ ਹੈ। ਨਹੀਂ ਅਜੇ ਮੈਂ ਪੁੱਤਰ ਜਿਨ੍ਹਾਂ ਦੀ ਖਾਤਰ ਆਪਣੇ ਪੁੱਤਰ ਧੋਰੇ ਨੇ, ਮੇਰਾ ਖਾਲਸਾ ਪੁੱਤਰ ਉਹ ਅੱਗ ਦਾ ਲਾਂਬੂ ਲਾਏਗਾ ਜਿਹਦੇ ਵਿੱਚ ਤੇਰਾ ਜਲਮ ਰਾਜ ਸੜ ਕੇ ਸਵਾਹ ਹੋ ਜਾਏਗਾ। ਸ਼ਬਦ ਵਰਤੇ ਚ ਮਰਦੀ ਕੇ ਆਖਰ ਖਮੋਸ਼ਾ ਕੁਨੀ ਕੇ ਆਤਸ ਦਮਾਰਾ ਫਰੋਜ਼ਾ ਕੁਨੀ, ਚਾਹ ਸ਼ੁੱਧ ਕੇ ਕੀ ਹੋਇਆ ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕੇ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਅਜੇ ਮੇਰਾ ਖਾਲਸਾ ਬੈਠਾ ਜਿਹਦੇ ਨਾਲ ਤੇਰੇ ਤੋਂ ਟੱਕਰ ਨਹੀਂ ਲਈ ਜਾਣੀ। ਪਿਆਰਿਓ ਉਹਨਾਂ ਮਹਾਨ ਬਾਬਿਆਂ ਦੀ ਸ਼ਹਾਦਤ ਨੂੰ ਚੇਤੇ ਕਰਦਾ ਸਿੱਖ, ਤੇ ਜਦੋਂ ਚੇਤੇ ਕਰਦਾ ਰੋਜ਼ ਫਿਰ ਅਰਦਾਸ ਵਿੱਚ ਉਹਨਾਂ ਨੂੰ ਸ਼ਾਮਲ ਕਰਦਾ। ਆਓ ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਆਪਾਂ ਕੁਝ ਸਿੱਖੀਏ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਲਈਏ ਟੇਕ, ਜਿਹਨੇ ਆਪਣਾ ਪਰਿਵਾਰ ਦੇ ਕੇ ਤੇ ਤੇਰੇ ਪਰਿਵਾਰ ਲਈ ਕਾਮਨਾ ਕਰਕੇ ਕਿਹਾ ਸੀ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਦਾ ਕਰਤਾਰਾ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ।